ਸਤਿਗੁਰੂ ਸਾਹਿਬ ਜੀ ਦੀ ਪਾਵਨ ਕਥਾ ਨਾਲ ਜੁੜ ਜਾਈਏ। ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੈ ਮੂਰਤ ਹੈ ਜਗ ਆਇਓ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪਰਮੇਸ਼ਰ ਜਗਤ ਵਿੱਚ ਆਏ ਹਨ, ਅਨੇਕਾਂ ਜੀਵਾਂ ਨੂੰ ਤਾਰਿਆ ਹੈ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ, ਪੱਥਰ ਵੀ ਤਾਰਤੇ, ਪਸ਼ੂ ਵੀ ਤਾਰਤੇ, ਪ੍ਰੇਤ ਵੀ ਤਾਰਤੇ, ਰਾਕਸ਼ ਵੀ ਤਾਰਤੇ। ਤਾਰਨਹਾਰ ਸਤਿਗੁਰੂ ਜੀ ਨੇ ਕੌਡੇ ਰਾਕਸ਼ ਨੂੰ ਵੀ ਤਾਰਿਆ ਸੀ। ਇਹ ਕਥਾ ਕੌਡੇ ਰਾਕਸ਼ ਦੀ ਚੱਲ ਰਹੀ ਹੈ। ਜਬਲਪੁਰ ਦੇ ਇਲਾਕੇ ਸ਼ਹਿਰ ਦੇ ਵਿੱਚ ਅੱਜ ਕੱਲ੍ਹ ਉਹ ਗੁਰਦੁਆਰਾ ਮੌਜੂਦ ਹੈ ਜਿੱਥੇ ਕੌਡੇ ਦਾ ਉਧਾਰ ਕੀਤਾ ਸੀ। ਉੱਥੇ ਉਹ ਕੌਡਾ ਆਏ ਗਏ ਲੋਕਾਂ ਨੂੰ ਫੜ ਕੇ ਕੜਾਹ ਦੇ ਤੇਲ ਦੇ ਕੜਾਹੇ ਵਿੱਚ ਤਲ ਲੈਂਦਾ ਸੀ ਅਤੇ ਖਾ ਜਾਂਦਾ ਸੀ। ਆਦਮਖੋਰ ਬਣ ਚੁੱਕਾ ਸੀ, ਬੁੱਧੀ ਭ੍ਰਿਸ਼ਟ ਹੋ ਚੁੱਕੀ ਸੀ। ਜਦੋਂ ਸਤਿਗੁਰੂ ਪਾਤਸ਼ਾਹ ਦੇ ਸੇਵਕ ਭਾਈ ਮਰਦਾਨਾ ਜੀ ਨੂੰ ਫੜ ਲਿਆ ਅਤੇ ਭਾਈ ਮਰਦਾਨੇ ਨੂੰ ਤਲਣ ਵਾਸਤੇ ਕੜਾਹ ਦਾ ਤੇਲ ਦਾ ਕੜਾਹਿਆ ਵੱਡਾ ਗਰਮ ਕਰ ਲਿਆ ਅਤੇ ਉਹਦੇ ਵਿੱਚ ਪਾਉਣ ਲੱਗਾ ਅਤੇ ਸਤਿਗੁਰੂ ਜੀ ਨੂੰ ਮਰਦਾਨੇ ਨੇ ਯਾਦ ਕੀਤਾ, ਸੱਚੇ ਪਾਤਸ਼ਾਹ ਹੁਣ ਤਾਂ ਤੁਹਾਡੇ ਤੋਂ ਬਿਨਾਂ ਕੋਈ ਨਹੀਂ ਬਚਾ ਸਕਦਾ, ਜਿੱਥੇ ਔਕਟ ਗਲੀਆਂ ਭੀੜੀਆਂ ਜਿੱਥੇ ਹਰ ਹਰ ਮੁਕਤ ਕਰਾਹੇ, ਜਿੱਥੇ ਕਿਸੇ ਵੱਡੀ ਭਾਰੀ ਮੁਸੀਬਤ 'ਚ ਸਿੱਖ ਫਸ ਜਾਂਦਾ ਹੈ, ਕੋਈ ਮਦਦ ਕਰਨ ਵਾਲਾ ਨਹੀਂ ਹੁੰਦਾ, ਉੱਥੇ ਮਹਾਰਾਜ ਗੁਰੂ ਨਾਨਕ ਦੇਵ ਜੀ ਬੌੜਦੇ ਹਨ। ਆਪ ਪ੍ਰਗਟ ਹੋਏ, ਜਦੋਂ ਮਰਦਾਨੇ ਨੂੰ ਕੜਾਹੇ ਦੇ ਵਿੱਚ ਸਿੱਟ ਦਿੱਤਾ, ਮਰਦਾਨਾ ਵੀ ਸੋਚ ਰਿਹਾ ਸੀ ਬਸ ਹੁਣ ਮੈਂ ਗਿਆ, ਸਤਿਗੁਰੂ ਮੁਸਕਰਾ ਰਹੇ ਸਨ। ਮਰਦਾਨਾ ਕਹਿ ਰਿਹਾ ਸੀ, ਕਿਉਂਕਿ ਮਰਦਾਨੇ ਨੂੰ ਸਤਿਗੁਰੂ ਦਿਸਦੇ ਸਨ, ਕੌਡੇ ਨੂੰ ਦਰਸ਼ਨ ਨਹੀਂ ਸੀ ਹੋ ਰਹੇ, ਕੌਡੇ ਨੂੰ ਨਹੀਂ ਸੀ ਦਿਖਦੇ, ਮਰਦਾਨੇ ਨੂੰ ਦਰਸ਼ਨ ਹੋ ਰਹੇ ਸਨ। ਅਤੇ ਮਰਦਾਨਾ ਕਹਿੰਦਾ, ਜੇ ਤਮਾਸ਼ਾ ਹੀ ਵੇਖਣਾ ਸੀ ਆ ਕੇ ਮਰਦਿਆਂ ਦਾ, ਫਿਰ ਆਉਣ ਦੀ ਕੀ ਲੋੜ ਸੀ, ਹੁਣ ਮੈਨੂੰ ਮਰਦਿਆਂ ਵੇਖਣ ਆਏ ਹੋ। ਪਰ ਜਦੋਂ ਮਰਦਾਨਾ ਕੜਾਹੇ ਵਿੱਚ ਡਿੱਗਾ, ਉਹ ਕੜਾਹਿਆ ਤਪਤ ਕੜਾਹਾ ਬੁੱਝ ਗਿਆ, ਗੁਰਸੀਤਲ ਨਾਮ ਦੀ ਠੰਡਾ ਠਾਰ ਹੋ ਗਿਆ। ਉਸ ਵੇਲੇ ਸਤਿਗੁਰੂ ਦੇ ਚਰਨਾਂ 'ਤੇ ਉਹ ਕੌਡਾ ਡਿੱਗਾ ਹੈ, ਉਹ ਢਿਆ ਹੈ, ਉਹ ਬੇਨਤੀਆਂ ਕਰ ਰਿਹਾ ਕੁਛ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ। ਆਓ, ਇੱਥੋਂ ਕਥਾ ਆਰੰਭ ਹੁੰਦੀ ਹੈ। ਪ੍ਰੇਮ ਨਾਲ ਸਰਵਣ ਕਰੀਏ। ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਸੁਰਤੀ ਜੋੜ ਕੇ, ਸੀਸ ਝੁਕਾ ਕੇ ਆਖੀਏ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪੁਨ ਬੰਦਨ ਤਵ ਪਦ ਭਗਵੰਤਾ।
ਬੇਨਤੀ ਕਰਦਾ ਕੌਡਾ, ਕਹਿੰਦਾ, ਸੱਚੇ ਪਾਤਸ਼ਾਹ, ਆਪ ਜੀ ਦੇ ਚਰਨਾਂ 'ਤੇ ਮੇਰੀ ਨਮਸਕਾਰ ਹੈ, ਬਾਰ ਬਾਰ ਬੰਦਨਾ ਹੈ, ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਣ 'ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ, ਆਪ ਦੇ ਚਰਨਾਂ 'ਤੇ ਮੇਰੀ ਨਮਸਕਾਰ ਹੈ।
ਸੁਣੋ ਪਇਓ ਜਿਵ ਮਮ ਵੀਰ ਤੰਤਾ।
ਮਹਾਰਾਜ ਸਾਹਿਬ, ਸੱਚੇ ਪਾਤਸ਼ਾਹ ਜੀ, ਮੈਨੂੰ ਇਹ ਰਾਖਸ਼ ਜੋਨੀ ਕਿਉਂ ਮਿਲੀ ਹੈ? ਕਿਉਂਕਿ ਸਾਧ ਸੰਗਤ ਜੀ, ਇਹ ਆਤਮਾ ਨਾ ਜੰਮੀ ਹੈ ਨਾ ਮਰੇਗੀ। ਆਖੋ ਸ੍ਰੀ ਵਾਹਿਗੁਰੂ
ਸਤਨਾਮ ਸ੍ਰੀ।
ਇਸ ਆਤਮਾ ਦਾ ਨਾ ਆਦ ਹੈ ਅਤੇ ਨਾ ਇਸ ਆਤਮਾ ਦਾ ਅੰਤ ਹੈ। ਇਹਦਾ ਆਦ ਵੀ ਕੋਈ ਨਹੀਂ, ਇਹਦਾ ਅੰਤ ਵੀ ਕੋਈ ਨਹੀਂ। ਇਹ ਅਨਾਦੀ ਹੈ ਅਤੇ ਅਨੰਤ ਹੈ, ਅਕਾਲ ਹੈ। ਪਰ ਇਹ ਐਸਾ ਚੱਕਰ ਚਲਾਇਆ ਹੋਇਆ ਜਿਹਦੀ ਅੱਜ ਤਾਈਂ ਕਿਸੇ ਨੂੰ ਸਮਝ ਨਹੀਂ ਆਈ। ਵੱਡੇ ਵੱਡੇ ਗਿਆਨੀ, ਵੇਦਾਂ ਸ਼ਾਸਤਰਾਂ ਦੇ ਗਿਆਤਾ ਵੀ ਇੱਥੇ ਆ ਕੇ ਕਹਿੰਦੇ ਨੇ, ਨੇਤ 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 ਮਨ ਤਿਰਨ ਕਹਿਤ, ਇੱਥੇ ਬਸ ਨਹੀਂ, ਇੱਥੇ ਬਸ ਨਹੀਂ, ਇੱਥੇ ਬਸ ਨਹੀਂ। ਕੋਈ ਨਹੀਂ ਜਾਣਦਾ ਅੰਤ ਨਾ ਸਿਫਤੀ, ਕਹਿਣ ਦਾ ਅੰਤ, ਅੰਤ ਨਾ ਕਰਨਾ, ਦੇਣ ਦਾ ਅੰਤ। ਉਸ ਪ੍ਰਭੂ ਦੀ ਵਿਚਿੱਤਰ ਖੇਡ ਹੈ। ਅਤੇ ਪਰ ਇਹ ਜਿਹੜੀ ਆਤਮਾ ਹੈ, ਇਹ ਕਰਮ ਜਾਲ ਵਿੱਚ, ਮਹਾਰਾਜ ਕਹਿੰਦੇ, ਪਿਥਰਿਓ ਅਦ੍ਰਿਸ਼ਟ ਜਿਹੇ ਕਰਮ ਜਾਲ, ਸਾਤੋਂ ਆਕਾਸ਼ ਸਾਤੋਂ ਪਤਾਲ, ਸੱਤਾਂ ਆਕਾਸ਼ਾਂ ਦੇ ਸੱਤਾਂ ਪਤਾਲਾਂ ਵਿੱਚ ਬਿਥਰਿਓ ਅਦ੍ਰਿਸ਼ਟ ਜਿਹੇ ਕਰਮ ਜਾਲ, ਜਿਹੜਾ ਨਹੀਂ ਦਿਸਦਾ, ਕਰਮਾਂ ਦਾ ਜਾਲ, ਆਖੋ ਸ੍ਰੀ ਵਾਹਿਗੁਰੂ। ਉਹਦੇ ਵਿੱਚ ਫਸੇ ਹੋਏ ਸਾਰੇ, ਮਹਾਰਾਜ ਮੈਂ ਕਿਉਂ ਇਸ ਜੂਨੀ 'ਚ ਪਿਆ ਹਾਂ, ਮੇਰੀ ਵਾਰਤਾ ਸੁਣ ਲਓ।
ਤੁਮ ਅੰਤਰ ਜਾਮੀ ਸਭ ਜਾਣੋ,
ਇਹ ਅੰਤਰ ਜਾਮੀ ਜੀ ਆਪ ਜੀ ਨੂੰ ਮੈਂ ਦੱਸਾਂ ਕਿ ਦੱਸੀ ਦਾ ਤੇ ਉਹਨੂੰ ਅਜੇ ਨੂੰ ਪਤਾ ਨਾ ਹੋਵੇ। ਤੁਸੀਂ ਤੇ ਘੱਟ ਘੱਟ ਦੀ ਜਾਣਨ ਵਾਲੇ ਹੋ, ਸਾਰੀ ਸ੍ਰਿਸ਼ਟੀ ਦੀ ਜਾਣਨ ਵਾਲੇ ਹੋ, ਬ੍ਰਹਮ ਗਿਆਨੀ ਨੂੰ ਸਭ ਪਤਾ ਹੁੰਦਾ। ਆਪ ਅੰਤਰਜਾਮੀ ਪਰਮੇਸ਼ਰ ਕਾਲ ਪੁਰਖ ਨਿਰੰਕਾਰ ਸਰੂਪ ਹੋ, ਆਪ ਜਾਣਦੇ ਹੋ ਸਤਿਗੁਰੂ ਜੀ।
ਤਦਪ ਨਿਦੇਸ਼ੇ ਮਨ ਬਖਾਨੋ,
ਫਿਰ ਵੀ ਆਪ ਜੀ ਦਾ ਹੁਕਮ ਮੰਨ ਕੇ, ਆਪ ਜੀ ਦੀ ਆਗਿਆ ਮੰਨ ਕੇ, ਆਪ ਜੀ ਦੇ ਪੁੱਛਣ ਦੇ ਮੁਤਾਬਕ ਮੈਂ ਦੱਸ ਰਿਹਾ। ਐਸਾ ਸਾਧ ਸੰਗਤ ਜੀ ਵਿਦਵਾਨਾਂ ਨੇ ਲਿਖਿਆ ਹੈ ਵੀ ਮਹਾਂਪੁਰਸ਼ ਜਾਣਦੇ ਤਾਂ ਸਾਰਾ ਕੁਝ ਹੁੰਦੇ ਨੇ, ਪਰ ਜੇ ਮਹਾਂਪੁਰਸ਼ ਪੁੱਛ ਲੈਣ ਕਿਸੇ ਕੋਲੋਂ ਕਾਕਾ ਆਹ ਗੱਲ ਕਿਵੇਂ ਹੈ ਬਈ, ਤੇ ਉਹ ਇਹ ਨਾ ਆਖੇ ਮਹਾਰਾਜ ਤੁਸੀਂ ਆਪੇ ਬੁੱਝ ਲਓ, ਇਹ ਨਹੀਂ ਕਹਿਣੀ ਚਾਹੀਦੀ। ਉਹ ਮਹਾਂਪੁਰਖਾਂ ਦੀ ਪ੍ਰੀਖਿਆ ਲੈਣ ਵਾਲੀ ਗੱਲ ਹੁੰਦੀ ਹੈ। ਜਾਣਦੇ ਤਾਂ ਹੁੰਦੇ ਨੇ, ਪਰ ਸਾਨੂੰ ਪੁੱਛਿਆ ਹੈ ਤੇ ਸਾਡਾ ਫਰਜ਼ ਹੈ ਦੱਸਣਾ, ਹੁਕਮ ਮੰਨਣਾ। ਆਪ ਦਾ ਹੁਕਮ ਹੈ ਨਾ, ਮੈਂ ਦੱਸਣਾ। ਜਾਣਦੇ ਤੁਸੀਂ ਪਹਿਲਾਂ ਹੀ ਹੋ, ਪਰ ਮਹਾਰਾਜ ਮੇਰਾ ਫਰਜ਼ ਹੈ, ਮੈਂ ਦੱਸਦਾ ਹਾਂ।
ਪੂਰਬ ਜਨਮ ਹੁਤੋ ਦਿਜ ਮੇਰਾ,
ਉਹਦਾ ਕਹਿੰਦਾ ਮਹਾਰਾਜ ਪਿਛਲੇ ਜਨਮ ਵਿੱਚ ਮੈਂ ਬ੍ਰਾਹਮਣ ਸੀ, ਬ੍ਰਾਹਮਣਾਂ ਦੇ ਘਰ ਮੇਰਾ ਜਨਮ ਹੋਇਆ ਸੀ।
ਪਠ ਵਿਦਿਆ ਮਨ ਮਾਨ ਕਨੇਰਾ,
ਮਹਾਰਾਜ ਮੈਂ ਚਾਰ ਵੇਦ, ਛੇ ਸ਼ਾਸਤਰ, 27 ਸਿਮਰਤੀਆਂ, 18 ਪੁਰਾਣ, 9 ਵਿਆਕਰਨ ਪੜ੍ਹੇ ਸਨ। ਹਰ ਤਰ੍ਹਾਂ ਦੀ ਵਿੱਦਿਆ ਮੈਂ ਜਾਣਦਾ ਸੀ, ਸ਼ਾਸਤਰਾਂ ਦਾ ਮੈਂ ਗਿਆਤਾ ਸੀ, ਵੇਦਾਂ ਦਾ ਮੈਂ ਗਿਆਤਾ ਸੀ, ਸਿਮਰਤੀਆਂ ਦਾ, ਪੁਰਾਣਾਂ ਦਾ ਮੈਂ ਗਿਆਤਾ ਸੀ। ਬਹੁਤੀ ਵਿੱਦਿਆ ਪੜ੍ਹ ਕੇ ਮੇਰੇ ਅੰਦਰ ਹੰਕਾਰ ਆ ਗਿਆ, ਇਹ ਵੇਦ ਕੋ ਗਿਆਨ ਸੁਜਾਨਣ ਕੇ ਮਦਾਦ ਮਾਨ ਵਿਕਾਰ ਵਿਨਾਸੇ। ਕਹਿੰਦੇ ਜਿਹੜਾ ਇਹ ਗਿਆਨ ਹੈ ਨਾ, ਵੇਦਾਂ ਸ਼ਾਸਤਰਾਂ ਦਾ, ਗੁਰਬਾਣੀ ਦਾ, ਗ੍ਰੰਥਾਂ ਦਾ, ਵਿੱਦਿਆ ਜਿਹੜੀ ਹੈ, ਚੰਗੇ ਬੰਦਿਆਂ ਦਾ, ਨੇਕ ਬੰਦਿਆਂ ਦਾ ਹੰਕਾਰ ਖਤਮ ਕਰਦੀ ਹੈ। ਵਿੱਦਿਆ ਪੜ੍ਹ ਕੇ ਬੰਦੇ ਦਾ ਮਨ ਨੀਵਾਂ ਹੋਣਾ ਚਾਹੀਦਾ, ਵਿੱਦਿਆ ਪੜ੍ਹ ਕੇ ਬੰਦੇ ਨੂੰ ਇੰਨੀ ਸਮਝ ਆਉਣੀ ਚਾਹੀਦੀ ਹੈ ਵੀ ਮੈਂ ਅਜੇ ਕੁਛ ਵੀ ਨਹੀਂ ਪੜ੍ਹਿਆ। ਕਿਸੇ ਬੰਦੇ ਦਾ ਬਹੁਤਾ ਅਮੀਰ ਹੋਣ ਦਾ ਇੱਕੋ ਹੀ ਫਾਇਦਾ, ਕਰੋੜਾਂਪਤੀ, ਅਰਬਾਂਪਤੀ ਕੋਈ ਬੰਦਾ ਹੋ ਜਾਏ, ਕੋਈ ਟਾਟਾ ਬਿਰਲਾ, ਕੋਈ ਵੱਡਾ ਸੇਠ ਬਣ ਜਾਏ, ਤੇ ਉਹਨੂੰ ਇੱਕ ਫਾਇਦਾ ਹੋ ਸਕਦਾ ਜੇ ਉਸ ਕਰ ਲਵੇ ਤਾਂ। ਉਹ ਪਤਾ ਕੀ ਹੈ, ਉਹਨੂੰ ਇਹ ਪਤਾ ਲੱਗ ਜਾਏ ਵੀ ਮੈਂ ਅਜੇ ਅੰਦਰੋਂ ਕਿੰਨਾ ਗਰੀਬ ਹਾਂ, ਅੰਦਰੋਂ ਕਿੰਨਾ ਭੁੱਖਾ ਆ, ਵੀ ਮੇਰੇ ਕੋਲ ਕਰੋੜਾਂ ਆ ਗਏ ਨੇ, ਮੈਂ ਅਰਬਾਂ ਦੇ ਪਿੱਛੇ ਭੱਜਿਆ ਫਿਰਦਾ, ਅਰਬਾਂ ਆ ਗਏ ਮੈਂ ਖਰਬਾਂ ਦੇ ਪਿੱਛੇ ਭੱਜਿਆ ਫਿਰਦਾ, ਮੇਰੀ ਤਾਂ ਤ੍ਰਿਸ਼ਨਾ ਉੱਦਾਂ ਦੀ ਉੱਦਾਂ ਹੀ ਹੈ। ਉਹਨੂੰ ਇਹ ਅਕਲ ਆ ਜਾਣੀ ਚਾਹੀਦੀ ਹੈ। ਅਤੇ ਬਹੁਤਾ ਪੜ੍ਹਨ ਦਾ ਕੀ ਫਾਇਦਾ, ਬਹੁਤਾ ਪੜ੍ਹਨ ਦਾ ਇਹ ਫਾਇਦਾ ਵੀ ਉਹਨੂੰ ਪਤਾ ਲੱਗ ਜਾਵੇ ਵੀ ਅਜੇ ਤਾਂ ਪੜ੍ਹਾਈ ਅਜੇ ਬਹੁਤ ਅੱਗੇ ਪਈ ਹੈ, ਅਜੇ ਤਾਂ ਮੈਂ 100 ਗ੍ਰੰਥ ਪੜ੍ਹ ਲਏ ਨੇ, ਅਜੇ ਹਜ਼ਾਰਾਂ ਪਏ ਨੇ, ਮੈਂ ਹਜ਼ਾਰਾਂ ਪੜ੍ਹ ਲਏ ਨੇ, ਅਜੇ ਲੱਖਾਂ ਗ੍ਰੰਥ ਪਏ ਨੇ। ਵਿੱਦਿਆ ਘਟੇ ਨਾ ਅੱਤ ਬਲ ਪਾਏ, ਜ਼ੋਰ ਲਾ ਕੇ ਵਿੱਦਿਆ ਨਹੀਂ ਘਟੀ ਕਦੀ, ਆਖੋ ਸ੍ਰੀ ਵਾਹਿਗੁਰੂ
ਸ੍ਰੀ ਵਾਹਿਗੁਰੂ।
ਪਰ ਮੂਰਖ ਬੰਦਿਆਂ ਨੂੰ ਉਹਨ ਕੇਚਿਤ ਨੀਚਨ ਕੋਵੋ ਬੋਧ ਮਦੈ ਬਮਾਨ ਵਿਕਾਰ ਨਿਵਾਸੇ, ਉਹੀ ਗਿਆਨ, ਉਹੀ ਪੜ੍ਹਾਈ, ਉਹੀ ਵਿੱਦਿਆ ਨੀਚ ਬੰਦਿਆਂ ਨੂੰ ਹੰਕਾਰੀ ਕਰ ਦਿੰਦੀ, ਆਕੜ ਜਾਂਦੇ ਆ ਮਾਂ ਦੇ ਆਟੇ ਤਰ੍ਹਾਂ। ਸਾਡੇ ਵਰਗਾ ਕੋਈ ਹੈ ਹੀ ਨਹੀਂ, ਅਸੀਂ ਗਿਆਨੀ ਹਾਂ, ਅਸੀਂ ਪੰਡਿਤ ਹਾਂ, ਅਸੀਂ ਵਿਦਵਾਨ ਹਾਂ। ਕਹਿੰਦੇ ਵਿੱਦਿਆ ਪੜ੍ਹ ਕੇ ਮੇਰੇ ਮਨ ਵਿੱਚ ਹੰਕਾਰ ਆ ਗਿਆ, ਸ਼ਾਸਤਰ ਦਾ ਮੈਂ ਗਿਆਤਾ, ਵੇਦਾਂ ਦਾ ਮੈਂ ਗਿਆਤਾ, ਵਿਆਕਰਨ ਦਾ ਮੈਂ ਗਿਆਤਾ, ਸਿਮਰਤੀਆਂ ਦਾ ਮੈਂ ਗਿਆਤਾ, ਇੱਦਾਂ ਮੇਰੇ ਮਨ ਵਿੱਚ ਹਉਮੈ ਆ ਗਈ।
ਏਕ ਦਿਵਸ ਮਮ ਗੁਰ ਤਤ ਬੇਤਾ,
ਇੱਕ ਦਿਨ ਦੀ ਗੱਲ ਹੈ, ਮੇਰੇ ਗੁਰੂ ਜਿਹੜੇ ਸਨ ਉਹ ਬੜੇ ਤਤ ਬੇਤੇ ਸਨ, ਤਤ ਦੇ ਬ੍ਰਹਮ ਦੇ ਗਿਆਤਾ ਸਨ, ਮਹਾਂਪੁਰਸ਼ ਸਨ।
ਆਵਾ ਸਹਿਜ ਸੁਭਾਵ ਨਿਕੇਤਾ,
ਜਿਹਨਾਂ ਤੋਂ ਮੈਂ ਵਿੱਦਿਆ ਪੜ੍ਹੀ ਸੀ ਉਹ ਮੇਰੇ ਵਿੱਦਿਆ ਦਾਤੇ ਬ੍ਰਹਮ ਗਿਆਨੀ ਸਨ। ਸਾਧ ਸੰਗਤ ਜੀ, ਅੱਜ ਕੱਲ੍ਹ ਨਾ ਬ੍ਰਹਮ ਵਿੱਦਿਆ ਰਹੀ, ਨਾ ਬ੍ਰਹਮ ਵਿੱਦਿਆ ਪੜ੍ਹਾਉਣ ਵਾਲੇ ਰਹੇ, ਨਾ ਪੜ੍ਹਨ ਵਾਲੇ ਰਹੇ। ਅੰਗਰੇਜ਼ੀ ਵਿੱਦਿਆ 150 ਸਾਲ ਤੋਂ ਸਾਡੇ ਦੇਸ਼ ਵਿੱਚ ਆਈ ਆ, ਸਿਸਟਮ ਹੀ ਸਾਰਾ ਖਰਾਬ ਹੋ ਗਿਆ ਸਾਡਾ। ਪਹਿਲਾਂ ਆਪਣੇ ਗੁਰੂ ਦਾ ਕਿੰਨਾ ਸਤਿਕਾਰ ਕਰਦੇ ਸੀ, ਜੇ ਨਾ ਕਰਨ ਤਾਂ ਉਹਦਾ ਕੀ ਫਲ ਭੋਗਣਾ ਪੈਂਦਾ ਸੀ, ਇਹ ਦੇਖ ਲਓ। ਉਹ ਕਹਿੰਦੇ ਮੇਰੇ ਗੁਰੂ ਜੀ ਜਿਹੜੇ ਸਨ ਉਹ ਬੜੇ ਵਿਦਵਾਨ, ਮੇਰੇ ਘਰ ਆ ਗਏ।
ਨੈ ਉੱਠ ਕਰ ਸਨਮਾਨਤ ਕੀਨਾ,
ਮੈਂ ਉੱਠ ਕੇ ਉਹਨਾਂ ਦਾ ਸਨਮਾਨ ਨਹੀਂ ਕੀਤਾ। ਹੁਣ ਗੁਰੂ ਆਇਆ, ਉਹਦਾ ਉੱਠ ਕੇ ਉਹਨੂੰ ਮਿਲਣਾ ਚਾਹੀਦਾ, ਉਹ ਮਹਾਰਾਜ ਜੀ ਆਇਆਂ ਨੂੰ ਅੱਗੋਂ ਦੀ ਜਾਣਾ ਚਾਹੀਦਾ ਅਤੇ ਉਹਨੂੰ ਮੰਜਾ ਬਿਸਤਰਾ ਚੌਂਕੀ ਪੀੜਾ ਕੋ ਦੇਣਾ ਚਾਹੀਦਾ ਬੈਠਣ ਵਾਸਤੇ, ਇੱਥੇ ਬੈਠੋ, ਫਿਰ ਜਲ ਪਾਣੀ ਛਕਾਉਣਾ ਚਾਹੀਦਾ, ਮੱਥਾ ਟੇਕਣਾ ਚਾਹੀਦਾ। ਮੈਂ ਉੱਠ ਕੇ ਵੀ ਨਹੀਂ ਖੜਾ ਹੋਇਆ, ਬੈਠਾ ਹੀ ਰਿਹਾ।
ਐ ਮਤ ਤਰ ਆਸਨ ਆਸੀਨਾ,
ਆਪਣੀ ਸੱਪ ਵਾਲੀ ਬਿਰਤੀ ਜਿਹੜੀ ਹੁੰਦੀ ਨਾ, ਇਹ ਮਤ ਹੰਕਾਰ ਵਾਲੀ, ਸੱਪ ਏਦਾਂ ਫਣ ਖਿਲਾਰ ਕੇ ਰੱਖਦਾ ਝੁਕਦਾ ਨਹੀਂ, ਉਹ ਮੈਂ ਏਦਾਂ ਆਕੜ ਕੇ ਬੈਠਾ ਰਿਹਾ।
ਦੇਖ ਅਵਗਿਆ ਗੁਰ ਰਿਸ ਕਰਕੇ,
ਹੁਣ ਮੇਰੇ ਗੁਰੂ ਨੇ ਵੇਖਿਆ ਵੀ ਚੇਲਾ ਤੇ ਮੇਰਾ ਹੈ, ਵਿਦਿਆ ਮੇਰੇ ਤੋਂ ਪੜ੍ਹਿਆ, ਪਰ ਇਹਨੂੰ ਸੋਝੀ ਨਹੀਂ, ਇਹ ਮੂਰਖ ਹੈ। ਤਾਂ ਮੇਰੀ ਮੂਰਖਤਾ ਵੇਖ ਕੇ ਸਤਿਗੁਰਾਂ ਨੂੰ ਗੁੱਸਾ ਆ ਗਿਆ, ਉਹ ਨਾਰਾਜ਼ਗੀ ਵਿੱਚ ਆ ਗਏ।
ਮੁਝ ਇਉਂ ਦੀਨੋ ਸਰਾਪ ਉਚਰ ਕੇ,
ਉਹਨਾਂ ਨੇ ਮੈਨੂੰ ਸਰਾਪ ਦੇ ਤਾ, ਉਹਨਾਂ ਨੇ ਮੈਨੂੰ ਐਸਾ ਬਚਨ ਛੱਡ ਦਿੱਤਾ।
ਅਸ ਵਿਪਰੀਤ ਜੋ ਤੈ ਮਨ ਠਾਨੀ,
ਗੁਰਦੇਵ ਜੀ ਕਹਿਣ ਲੱਗੇ ਓਏ ਮੂਰਖਾ, ਤੂੰ ਆਹ ਜਿਹੜੀ ਕਰਤੂਤ ਕੀਤੀ ਹੈ, ਆਹ ਜਿਹੜੀ ਤੂੰ ਆਪਣੇ ਮਨ ਵਿੱਚ ਹੰਕਾਰ ਦੀ ਬਿਰਤੀ ਧਾਰਨ ਕਰੀ ਬੈਠਾ ਵੀ ਮੈਂ ਬਹੁਤ ਵਿਦਵਾਨ ਹਾਂ, ਮੈਂ ਸਾਰੇ ਗ੍ਰੰਥ ਪੜ੍ਹ ਲਏ ਨੇ, ਮੈਂ ਸ਼ਾਸਤਰਾਂ ਦੇ ਵੇਦਾਂ ਦਾ ਗਿਆਤਾ ਹਾਂ।
ਕਛੂ ਨਾ ਬਿਗਰੇ ਮੁਝ ਹੀ ਮਾਨੀ, ਕਛੂ ਨਾ ਬਿਗਰੇ ਮੁਝ ਹੀ ਮਾਨੀ,
ਮੇਰਾ ਸਨਮਾਨ ਨਹੀਂ ਕੀਤਾ, ਇਹਦੇ ਨਾਲ ਮੇਰਾ ਕੁਛ ਨਹੀਂ ਵਿਗੜਿਆ, ਕਿਉਂਕਿ ਬ੍ਰਹਮ ਗਿਆਨੀ ਮਹਾਤਮਾ ਨੂੰ ਸਨਮਾਨ ਦੀ ਇੱਛਾ ਨਹੀਂ ਹੁੰਦੀ, ਉਹਦਾ ਕੋਈ ਅਪਮਾਨ ਕਰ ਦੇਵੇ ਉਹਨੂੰ ਦੁੱਖ ਨਹੀਂ ਹੁੰਦਾ, ਉਹਦਾ ਕੋਈ ਸਨਮਾਨ ਕਰ ਦੇਵੇ ਉਹਨੂੰ ਸੁੱਖ ਨਹੀਂ ਹੁੰਦਾ। ਨਾ ਇਹ ਮਾਨ ਅਪਮਾਨਾ, ਮਾਨ ਅਪਮਾਨ ਦੇ 'ਚ ਬਰਾਬਰ ਬਿਰਤੀ ਹੁੰਦੀ। ਹੇ ਮੂਰਖ, ਮੇਰਾ ਕੀ ਵਿਗੜਿਆ, ਮੇਰਾ ਤੂੰ ਸਨਮਾਨ ਨਹੀਂ ਕੀਤਾ, ਇਹਦੇ ਨਾਲ ਮੇਰਾ ਕੁਛ ਨਹੀਂ ਵਿਗੜਿਆ। ਸਾਧ ਸੰਗਤ ਜੀ, ਜਿਹੜਾ ਕਿਸੇ ਦਾ ਸਨਮਾਨ ਕਰਦਾ ਹੈ ਨਾ, ਜਿਹਨੂੰ ਆਪਾਂ ਸਨਮਾਨ ਦਿੰਦੇ ਹਾਂ, ਜਿਹਨੂੰ ਸਨਮਾਨ ਮਿਲਦਾ ਉਹਦਾ ਕੁਝ ਵੱਧਦਾ ਨਹੀਂ। ਜਿਹੜੇ ਬੰਦੇ ਨੂੰ ਆਪਾਂ ਮੱਥਾ ਟੇਕਿਆ ਜਾਂ ਆਪਾਂ ਉਹਦਾ ਸਤਿਕਾਰ ਕੀਤਾ ਜਾਂ ਉਹਨੂੰ ਜੀ ਆਇਆਂ ਕਿਹਾ, ਉਹਦਾ ਰਿਸਪੈਕਟ ਕੀਤੀ ਹੈ, ਉਹਦਾ ਨਹੀਂ ਕੁਛ ਵਧਿਆ, ਕਰਨ ਵਾਲੇ ਦਾ ਵਧਿਆ। ਅਤੇ ਜੇ ਕਿਸੇ ਦਾ ਅਪਮਾਨ ਕੀਤਾ ਅਸੀਂ, ਨਿਰਾਦਰ ਕੀਤਾ, ਜਿਹਦਾ ਅਸੀਂ ਨਿਰਾਦਰ ਕੀਤਾ ਉਹਦਾ ਕੁਛ ਨਹੀਂ ਵਿਗੜਿਆ, ਸਾਡਾ ਵਿਗੜ ਗਿਆ, ਅਸੀਂ ਆਪਣੇ ਕਰੈਕਟਰ ਤੋਂ ਆਪਣੀ ਮਰਿਆਦਾ ਤੋਂ ਗਿਰ ਗਏ ਹਾਂ। ਤੋ ਮੇਰਾ ਤੇ ਕੁਛ ਨਹੀਂ ਵਿਗੜਿਆ ਮੂਰਖਾ।
ਯਾਂ ਕੋ ਫਲ ਜੇ ਤੂੰ ਨੇ ਪਾਵੇਂ,
ਪਰ ਹੁਣ ਜੇ ਤੈਨੂੰ ਇਸ ਕਰਤੂਤ ਦਾ ਫਲ ਨਾ ਭੁਗਤਾਇਆ, ਜੇ ਤੈਨੂੰ ਇਹਦੇ ਕਰਮਾਂ ਦੀ ਸਜ਼ਾ ਨਾ ਮਿਲੀ,
ਤੋ ਸ਼ੁਭ ਰੀਤ ਜਗਤ ਮਿਟ ਜਾਵੇ,
ਇਸ ਦੁਨੀਆਂ ਵਿੱਚੋਂ ਮਰਿਆਦਾ ਖਤਮ ਹੋ ਜਾਏਗੀ, ਫਿਰ ਲੋਕ ਸਾਰੇ ਹੀ ਬੇਮਰਿਆਦ ਹੋ ਜਾਣਗੇ, ਸਾਰੇ ਹੀ ਆਪਣੇ ਗੁਰੂ ਦੀ ਬੇਅਦਬੀ ਕਰਨਗੇ, ਸਾਰੇ ਆਪਣੇ ਗੁਰੂ ਦਾ ਨਿਰਾਦਰ ਕਰਨਗੇ, ਫਿਰ ਤਾਂ ਮਰਿਆਦਾ ਅਸਤ ਵਿਅਸਤ ਹੋ ਜਾਏਗੀ। ਜਦੋਂ ਮਰਿਆਦਾ ਅਸਤ ਵਿਅਸਤ ਹੋ ਜਾਂਦੀ, ਫਿਰ ਸਮਾਜ ਸਾਰਾ ਪਾਗਲ ਹੋ ਜਾਂਦਾ। ਅੱਜ ਸਾਧ ਸੰਗਤ ਜੀ, ਜਦੋਂ ਮਰਿਆਦਾ ਸਾਡੇ ਕੋਲੋਂ ਟੁੱਟ ਗਈ ਨਾ, ਅਤੇ ਅੱਜ ਸਾਡੇ ਘਰਾਂ ਵਿੱਚ ਵੀ ਕਲੇਸ਼ ਹੈ, ਸਾਡੇ ਸਮਾਜ ਵਿੱਚ ਵੀ ਕਲੇਸ਼ ਹੈ, ਸਾਡੇ ਆਲੇ ਦੁਆਲੇ ਵੀ ਕਲੇਸ਼ ਹੈ। ਮਰਿਆਦਾ ਬੜੀ ਵੱਡੀ ਚੀਜ਼ ਹੈ, ਮਰਿਆਦਾ ਸਮਾਜ ਨੂੰ ਬੰਨ੍ਹ ਕੇ ਰੱਖਦੀ ਹੈ, ਮਰਿਆਦਾ ਡਿਸਿਪਲਿਨ ਵਿੱਚ ਰੱਖਦੀ ਹੈ। ਤੋ ਤੂੰ ਆਪਣੇ ਗੁਰੂ ਦਾ ਨਿਰਾਦਰ ਕੀਤਾ ਹੈ, ਇਹ ਤਾਂ ਲੋਕ ਵੀ ਕਰਨਗੇ, ਜਦੋਂ ਸਾਰੇ ਕਰਨਗੇ ਤੇ ਫਿਰ ਮਰਿਆਦਾ ਭੰਗ ਹੋ ਜਾਏਗੀ, ਸਮਾਜ ਅਸਤ ਵਿਅਸਤ ਹੋ ਜਾਵੇਗਾ।
ਤਾਂ ਤੂੰ ਰਾਖਸ਼ ਤਨ ਪਾਈ,
ਜਾਂ ਹੁਣ ਤੂੰ ਰਾਖਸ਼ਾਂ ਦਾ ਸਰੀਰ ਪਾਏਗਾ, ਹੁਣ ਤੇਰਾ ਜਨਮ ਰਾਖਸ਼ ਕੁਲ ਵਿੱਚ ਹੋਵੇਗਾ, ਰਾਖਸ਼ਾਂ ਵਾਲੇ ਕਰਮ ਕਰੇਗਾ, ਵਿਦਵਾਨ ਪੰਡਿਤ ਹੋ ਕੇ ਵੀ ਤੂੰ ਰਾਖਸ਼ਾਂ ਦੀ ਜੂਨੀ ਭੋਗੇਗਾ।
ਕਰੋ ਕੁਕਰਮ ਧਰਮ ਬਿਸਰਾਈ,
ਕਿਉਂਕਿ ਤੂੰ ਕੁਕਰਮ ਕਰੇਗਾ ਧਰਮ ਛੱਡ ਦੇਗਾ, ਪਾਪਾਂ ਵਿੱਚ ਪ੍ਰਵਿਰਤ ਹੋ ਜਾਏਗਾ, ਬੁਰੇ ਕਰਮਾਂ 'ਚ ਲੱਗ ਜਾਏਗਾ।
ਅਸ ਪ੍ਰਕਾਰ ਸੁਣ ਗੁਰ ਕੋ ਸਰਾਪਾ,
ਆਪਣੇ ਗੁਰੂ ਦਾ ਸਰਾਪ ਜਦੋਂ ਮੈਂ ਸੁਣਿਆ, ਜਦੋਂ ਮੈਨੂੰ ਮੇਰੇ ਗੁਰੂ ਨੇ ਏਦਾਂ ਸਰਾਪ ਦਿੱਤਾ,
ਮੈਂ ਪੈ ਪੀਤ ਪਯੋ ਬਹੁ ਕਾਂਪਾ,
ਹੇ ਸਤਿਗੁਰੂ ਜੀ ਮੈਂ ਡਰ ਗਿਆ, ਮੈਂ ਪੈ ਪੀਤ ਹੋ ਗਿਆ, ਮੈਂ ਕੰਬਣ ਲੱਗ ਪਿਆ, ਮੈਨੂੰ ਇਤਨਾ ਡਰ ਲੱਗਾ। ਫਿਰ
ਹੇ ਗੁਰ ਮੈਂ ਅਪਰਾਧ ਜੋ ਕੀਨੋ,
ਮੈਂ ਗੁਰਦੇਵ ਦੇ ਚਰਨ ਫੜ ਲਏ, ਮੈਂ ਸਤਿਗੁਰਾਂ ਦੇ ਚਰਨਾਂ ਤੇ ਪੈਰ ਰੱਖ ਕੇ ਆਖਿਆ, ਗੁਰੂ ਜੀ ਮੈਂ ਬਹੁਤ ਵੱਡੀ ਭੁੱਲ ਕੀਤੀ, ਮੈਂ ਬਹੁਤ ਵੱਡੀ ਗਲਤੀ ਕਰ ਲਈ ਹੈ।
ਤਾਂ ਕੋ ਫਲ ਰਾਖਸ ਤਨ ਦੀਨੋ,
ਉਹਦਾ ਫਲ ਮੈਨੂੰ ਤੁਸੀਂ ਦੇਤਾ, ਰਾਖਸ਼ ਦੀ ਜੂਨੀ ਮਿਲੇਗੀ, ਮੈਂ ਹੁਣ ਰਾਖਸ਼ਾਂ ਦੀ ਕੁੱਲ ਵਿੱਚ ਜਨਮ ਲਵਾਂਗਾ, ਇਹ ਤੁਹਾਡਾ ਬਚਨ ਅਟਲ ਹੋਵੇਗਾ।
ਕਬ ਲੋ ਭੋਗੋ ਗੋ ਦੁੱਖ ਪਾਰੀ।
ਗੁਰਦੇਵ ਜੀ ਇਹ ਦੱਸੋ ਵੀ ਇਹ ਰਾਕਸ਼ ਜੂਨੀ ਮੇਰਾ ਕਿੰਨਾ ਕੁ ਚਿਰ ਭੋਗਣੀ ਪਏਗੀ, ਇਹ ਜੂਨੀ 'ਚ ਮੈਨੂੰ ਕਿੰਨਾ ਕੁ ਚਿਰ ਰਹਿਣਾ ਪਵੇਗਾ, ਕਿਤਨੇ ਸਮੇਂ ਮੈਂ ਰਾਕਸ਼ਾਂ ਦੀ ਜੂਨ ਵਿੱਚ ਰਵਾਂਗਾ।
ਕਿਰਪਾ ਧਾਰ ਸੋ ਕਰੋ ਉਚਾਰੀ।
ਇਹ ਗੁਰਦੇਵ ਜੀ ਕਿਰਪਾ ਕਰਕੇ ਦੱਸੋ, ਮੇਰੇ ਤੇ ਮਿਹਰਬਾਨੀ ਕਰੋ, ਮੈਨੂੰ ਬਖਸ਼ੋ, ਮੇਰਾ ਕਿਸ ਤਰ੍ਹਾਂ ਕਲਿਆਣ ਹੋਵੇਗਾ। ਜੋ ਬਚਨ ਤੁਹਾਡੀ ਰਸਨਾ ਤੋਂ ਨਿਕਲ ਗਿਆ ਉਹ ਤਾਂ ਹੋਣਾ ਹੀ ਹੋਣਾ, ਜੂਨ ਤਾਂ ਮੈਨੂੰ ਰਾਕਸ਼ਾਂ ਦੀ ਮਿਲਣੀ ਹੈ, ਪਰ ਅਕਸਰ ਨੂੰ ਕਦੀ ਤਾਂ ਖੇੜਾ ਛੁੱਟੇਗਾ ਨਾ, ਜੇ ਤੁਸੀਂ ਬਚਨ ਕਰਦੇ ਹੋ ਹੁਣੇ ਹੀ ਕੰਮ ਬਣ ਜਾਵੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਨਾਲ ਦੀ ਨਾਲ ਹੀ ਬਖਸ਼ਾ ਲਵੇ ਤੇ ਬੰਦਾ ਠੀਕ ਰਹਿੰਦਾ। ਹਾਂਜੀ,
ਗੁਰ ਦਿਆਲਤਾ ਮੈਂ ਮਨ ਪੀਨਾ।
ਜਦੋਂ ਮੈਂ ਪੈਰ ਫੜ ਲਏ, ਮੈਂ ਤਰਲੇ ਕੀਤੇ ਤੇ ਗੁਰੂ ਜੀ ਦਇਆ ਦੇ ਘਰ ਵਿੱਚ ਆ ਗਏ।
ਐਸੇ ਬਚਨ ਉਚਾਰਨ ਕੀਨਾ।
ਮੇਰੇ ਗੁਰਦੇਵ ਜੀ ਇਸ ਤਰ੍ਹਾਂ ਬੋਲੇ,
ਏਕੰਕਾਰ ਧਰੇ ਅਵਤਾਰਾ।
ਮੇਰੇ ਗੁਰੂ ਜੀ ਕਹਿਣ ਲੱਗੇ, ਭਾਈ ਕਲਯੁਗ ਦਾ ਸਮਾਂ ਆਵੇਗਾ, ਕਲਯੁਗ ਦੇ ਸਮੇਂ ਵਿੱਚ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦੁਨੀਆਂ ਦੇ ਆਉਣਗੇ, ਉਹ ਅਵਤਾਰ ਧਾਰਨਗੇ, ਸੰਸਾਰ ਦੇ ਵਿੱਚ ਪ੍ਰਗਟ ਹੋਣਗੇ।
ਤਿੰਨ ਕੇ ਮਿਲੇ ਹੋਏ ਨਿਸਤਾਰਾ।
ਉਹ ਸਾਧ ਰੂਪ ਦੇ ਵਿੱਚ ਮਹਾਂਪੁਰਸ਼ ਦੇ ਰੂਪ ਵਿੱਚ ਵਿਚਰਨਗੇ, ਮਨੁੱਖੀ ਜਾਮੇ ਵਿੱਚ ਹੋਏਗਾ ਪਰਮੇਸ਼ਰ, ਹੋਏਗਾ ਅਕਾਲ ਪੁਰਖ, ਪਰ ਸਰੂਪ ਉਹਦਾ ਬੰਦਿਆਂ ਵਾਲਾ ਮਨੁੱਖਾਂ ਵਾਲਾ ਹੋਵੇਗਾ। ਉਹ ਜਦੋਂ ਅਵਤਾਰ ਧਾਰ ਕੇ ਆਉਣਗੇ ਗੁਰੂ ਰੂਪ ਵਿੱਚ,
ਹੇ ਗੁਰ ਮੈਂ ਤਿੰਨ ਕੋ ਕਿਵ ਜਾਣੋ।
ਉਹ ਤੈਨੂੰ ਮਿਲਣਗੇ, ਜਦੋਂ ਤੈਨੂੰ ਮਿਲਣਗੇ ਤੇਰਾ ਕਲਿਆਣ ਹੋ ਜਾਏਗਾ, ਤੇਰੀ ਚੁਰਾਸੀ ਕੱਟੀ ਜਾਏਗੀ, ਤੇਰੀ ਜੂਨੀ ਦਾ ਕੌਡੇ ਰਾਕਸ਼ ਦੀ ਜਿਹੜੀ ਜੂਨੀ ਤੈਨੂੰ ਮਿਲੇਗੀ ਉਹਦੇ ਤੋਂ ਤੇਰਾ ਖਿਹੜਾ ਛੁੱਟ ਜਾਏਗਾ। ਤਾਂ ਕਹਿੰਦੇ ਕੌਡੇ ਨੇ ਪੁੱਛਿਆ, ਹੇ ਗੁਰੂ ਜੀ ਮੈਂ ਉਹਨਾਂ ਨੂੰ ਕਿਵੇਂ ਪਛਾਣਾਂਗਾ ਵੀ ਇਹ ਆ ਗਏ ਨੇ, ਉਹਨਾਂ ਦੀ ਪਛਾਣ ਕੀ ਹੋਵੇਗੀ, ਨਿਸ਼ਾਨੀ ਕੀ ਹੋਵੇਗੀ।
ਕਿਰਪਾ ਕਰੋ ਸੋ ਭਾਂਤ ਬਖਾਨੋ।
ਕਿਰਪਾ ਕਰਕੇ ਮਹਾਰਾਜ ਉਹ ਵਿਧੀ ਦੱਸੋ ਕਿ ਜਿਸ ਵਿਧੀ ਨਾਲ ਮੈਂ ਮਹਾਂਪੁਰਸ਼ਾਂ ਨੂੰ ਜੋ ਪਰਮੇਸ਼ਰ ਦਾ ਅਵਤਾਰ ਹੋਣਗੇ ਕਲਯੁਗ ਦੇ ਵਿੱਚ ਆਉਣਗੇ ਉਹਨਾਂ ਨੂੰ ਮੈਂ ਪਛਾਣ ਲਵਾਂਗਾ।
ਸੁਣ ਕੇ ਮੁਝ ਕੋ ਦਰਪਣ ਦੀਨਾ।
ਤਾਂ ਉਸ ਵੇਲੇ ਮੇਰੇ ਗੁਰੂ ਜੀ ਨੇ ਮੈਨੂੰ ਇਹ ਸ਼ੀਸ਼ਾ ਦਿੱਤਾ ਸੀ, ਇੱਕ ਦਰਪਣ ਦਿੱਤਾ ਸੀ,
ਕਹਿਓ ਕਿ ਇਸ ਤੇ ਲੇਵੋ ਚੀਨਾ।
ਮੇਰੇ ਗੁਰੂ ਜੀ ਕਹਿਣ ਲੱਗੇ, ਆ ਸ਼ੀਸ਼ਾ ਤੇਰੇ ਕੋਲ ਹੈ, ਇਹਦੇ ਤੋਂ ਤੈਨੂੰ ਉਹਨਾਂ ਦੀ ਪਛਾਣ ਹੋ ਜਾਵੇਗੀ।
ਯਾ ਮੈਂ ਪਰ ਪ੍ਰਤੀਬਿੰਬ ਸੋਜਾਂ ਕੋ।
ਕਹਿੰਦੇ ਇਹਦੇ ਵਿੱਚ ਜਿਹਦਾ ਪ੍ਰਤੀਬਿੰਬ ਪਵੇਗਾ, ਰਿਫਲੈਕਸ਼ਨ ਪਵੇਗਾ, ਇੱਕ ਬਿੰਬ ਹੁੰਦਾ ਇੱਕ ਪ੍ਰਤੀਬਿੰਬ ਹੁੰਦਾ, ਆਪਾਂ ਸ਼ੀਸ਼ੇ ਦੇ ਸਾਹਮਣੇ ਜਾਂਦੇ ਹਾਂ, ਆਪਣਾ ਜਿਹੜਾ ਆ ਫੇਸ ਹੈ ਨਾ ਇਹ ਤਾਂ ਬਿੰਬ, ਜਿਹੜਾ ਸ਼ੀਸ਼ੇ ਦੇ ਵਿੱਚ ਦਿਸ ਰਿਹਾ ਉਹਨੂੰ ਕਹਿੰਦੇ ਨੇ ਪ੍ਰਤੀਬਿੰਬ। ਹਾਂਜੀ,
ਪੁਨ ਮਾਨੁਖ ਮੁਖ ਦੀ ਸੇ ਤਾਂ ਕੋ।
ਕਹਿੰਦੇ ਇਹਦੇ ਵਿੱਚ ਜਿਹਦਾ ਰਿਫਲੈਕਸ਼ਨ ਪਵੇਗਾ ਉਹਦਾ ਬੰਦੇ ਵਾਲਾ ਚਿਹਰਾ ਦਿਸੇਗਾ।
ਸੋ ਜਾਣੋ ਇਹ ਹੈ ਅਵਤਾਰਾ।
ਇਹਦੇ ਵਿੱਚ ਜਦੋਂ ਤੈਨੂੰ ਦਰਸ਼ਨ ਹੋਣਗੇ, ਉਹਨਾਂ ਦੇ ਦਰਸ਼ਨ ਹੋਣਗੇ, ਤੂੰ ਜਾਣ ਲਈ ਇਹ ਨਿਰੰਕਾਰ ਦਾ ਰੂਪ ਪਰਮੇਸ਼ਰ ਦਾ ਅਵਤਾਰ ਹਨ।
ਤਿਸ ਤੇ ਤੇਰੋ ਹੋਏ ਉਧਾਰਾ।
ਇਹਦੇ ਤੋਂ ਤੇਰਾ ਉਧਾਰ ਹੋ ਜਾਏਗਾ, ਉਹਨਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਤੇਰਾ ਕਲਿਆਣ ਹੋ ਜਾਏਗਾ।
ਅਨਕ ਜਨਮ ਜੈ ਨਰ ਜਗ ਪਾਏ।
ਜਿਸ ਬੰਦੇ ਨੇ ਸੰਸਾਰ ਦੇ ਵਿੱਚ ਅਨੇਕਾਂ ਹੀ ਜਨਮ ਧਾਰਨ ਕੀਤੇ ਹੋਣ,
ਨਾਨਾ ਜੋਨ ਵਿਖੇ ਜੋ ਆਏ,
ਨਾਨਾ ਨਾਨਾ ਪ੍ਰਕਾਰ ਦੀਆਂ ਅਨੇਕ ਪ੍ਰਕਾਰ ਦੀਆਂ ਮਿੰਗੀਆਂ ਟੇਢੀਆਂ ਜੂਨਾਂ ਵਿੱਚ ਜੀਵ ਆਇਆ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਾਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਪੁੱਠੀਆਂ ਮਿੰਗੀਆਂ ਟੇਢੀਆਂ ਕਈ ਪ੍ਰਕਾਰ ਦੀਆਂ ਜੂਨਾਂ ਨੇ ਸਾਧ ਸੰਗਤ ਜੀ। 42 ਲੱਖ ਜੂਨਾਂ ਪਾਣੀ ਵਿੱਚ ਨੇ, 42 ਲੱਖ ਸੁੱਕੀ ਧਰਤੀ 'ਤੇ ਨੇ, ਅਤੇ ਪਰਮੇਸ਼ਰ ਦੀ ਰਚਨਾ ਬੜੀ ਵਿਚਿੱਤਰ ਹੈ, 84 ਲੱਖ ਜੂਨਾ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, 84 ਲੱਖ ਮੇਦਨੀ ਵਧੈ ਨਾ ਘਟੈ ਉਤਾਏ। ਅੱਜ ਕੱਲ੍ਹ ਕਈ ਕਹਿੰਦੇ ਕਿਹਨੇ ਗਿਣੀਆਂ ਨੇ, ਗੁਰੂ ਨਾਨਕ ਦੇਵ ਜੀ ਨੇ ਗਿਣੀਆਂ ਨੇ ਸਾਧ ਸੰਗਤ ਜੀ, ਅਸੀਂ ਤਾਂ ਨਹੀਂ ਗਿਣੀਆਂ, ਪਰ ਗੁਰੂ ਸਾਹਿਬ ਨੇ ਗਿਣੀਆਂ ਨੇ, ਉਹਨਾਂ ਨੇ ਲਿਖਿਆ राम कली महला पहला दक्षिणी ओंकार बाणी पढ़ लो आ लख चौरासी मेदनी घटै ना वधै उताए कहते खेड काल पुरख ने बनाई हुई है। वो जिहड़ी 84 लख जूना की खेड है उहदे विच जीव प्यार रहिंदा जमदा मरता है।
तिन को मुख इस दर्पण माई
कहते जिहड़े बंदे तेरे सामने हजारा ही आउणगे लखा ही बंदे मिलते बंदे जिंदगी आपां नूं भी मिलते हैं कहते जिन्हें भी बंदे देखेगा ये शीशे च मूँह देखेगा उन्हों का
मानुख के दिसे कब नाई
वो तेनू बंदे दे सिरे च नहीं दिसणगे। इधर तो बंदा खड़ा होगा तो रिफलैक्शन जिहड़ा होगा वह होर किसी कोई सप्प होएगा कोई गधा होएगा कोई कुत्ता होएगा कोई बिल्ला होएगा कोई बग्याड़ होएगा उधर दिसेगा दूजे पासे वो तेनू पता लगेगा भी यह जूना वाला है ये 84 लख जूना वाला है आखो सतनाम
श्री वाहे
वो तेन उतो पता लगेगा। हाँ जी
गुर ते लेकर मुकर सो आवा
उस दिन का मैं शीशा रख्या होया वो शीशा मैं अपने गुरु तो ले लिया
तब को मैं ए थान रहावा
इत्थे रहिंदा हां मैं महाराज जंगल दे विच जदों कोई आउंदा है मार के खा लैंदा हां ते महाराज मैं सारिआं नूं मारन तो पहला इस शीशे च देखदा भी हां
गै कर आने मनोज कनेरे
बड़े बंदे मारे है मैं बड़े ही फड़ फड़ के मैं लिया शीशे के सामने करता सी जो बंदा फड़ के शीशे के सामने करता सी तो सप्प बनया हुंदा सी कोई बग्याड़ बनया हुंदा सी कोई कुत्ता हुंदा सी कोई बिल्ला हुंदा सी कोई गधा हुंदा सी कोई सूर हुंदा सी ते मैं तड़के खा लैंदा सी महाराज बड़े बंदे लियांदे मैं। हाँ जी
मुकर विखे प्रतिबिंब सोहेरे
इस शीशे में मैं उन्हां दा रिफलैक्शन देखता सी पहला उन्हां नूं शीशे के सामने खड़ा करता सी जिन्हों भी मैं लियांदा सी जदों शीशे के सामने देखता सी उदों मैनूं पता लग जांदा सी वी इह उह अवतार नहीं जिन्हें मेरी मुक्ति करनी है इह तां कोई किसी जूना जो भटकिया होया इत्थे आया है।
शूकर कूकर खर खग शेरा
महाराज हजारा बंदे मैं लियांदे कोई सूर कोई कुत्ता कोई पंछी कोई शेर कोई बग्याड़ निकलदा सी
इत्यादिक सब को मुख हेरा
इस शीशे विच महाराज मैनू सब दिसदा सी। साध संगत जी ये अनुभव दा शीशा है आखो श्री वाहेगुरु ये कोई जादूगरां वाला शीशा ना समझ लेना भी जिवें सर्कस वाले कोल हुंदा है जां मदारियां कोल हुंदा है ये अनुभव दा शीशा है। गुरु पातशाह जिस ते टुटदे ने उहनूं दिंदे ने उहदी विद्या सी उहदा ज्ञान सी पर कर्म माड़ा हो गया इस करके गुरु ने उहनूं सराप देता उहने माफ़ी मंग ली उहनूं शीशा देता। खेड बड़ी बरीक चल रही है पता नहीं किन्ने जन्मां दी चल रही कोई अंत नहीं आपां कि किन्ने जन्मां च घूम घूम के आए हाँ की कुछ वेख्या कोई पता नहीं अगे पता नहीं की होना कोई पता नहीं जे गुरु नानक अब की बार बख्श बंदे को बौर ना पौजल फेरा। सो मैं वेखदा सी कोई सप्प निकल आउंदा सी कोई बग्याड़ कोई कुत्ता कोई बिल्ला। हाँ जी
तुमरा मानुख बदन दिसाना
आज पहली बार तुहाडे दर्शन होए शीशे दे सामने मैं वेख्या तुहाडा मनुखा वाला ही है तुहाडे चेहरे दे उत्तो जदों रिफलैक्शन पिया है प्रतिबिंब पिया है तो वह बदलिया नहीं लोगों का होर हुंदा पर तुहाडा इसे तरह का ही जिवें इधर खड़े हो शीशे च भी उदा दे बाकी महाराज ये सारे दूसरे रूप च दिसदे ने। हाँ जी
जिनके पर से श्राप मिटाना
तुहाडे दर्शन हो गए ने मेरे श्राप मिट गए ने मेरे गुरु ने कहा सी भी उन्हां दा चेहरा होवेगा भी वह जिदा दे होणगे उदा दे दिसणगे शीशे विच बाकी नहीं दिसणगे बाकी 84 लख जूना ने वह जूना भोगण वालियां दा ते जूना दा सारा हिसाब किताब आएगा विच सारा डाटा निकलेगा जिवें कंप्यूटर चों निकल आउंदा वह निकलेगा सारा पर जिहड़े होणगे परमेश्वर का अवतार वह जिदा दे होणगे उदा दे दिस जाणगे उन्हां दे फर्क नहीं पएगा। महाराज
सत श्री अकाल। ਅਸ ਬਿਦ ਹੁਤੋ ਮੋਏ ਬਿਰਤੰਤਾ।
ਵਾਹਿਗੁਰੂ ਜੀ, ਮੇਰਾ ਇਸ ਤਰ੍ਹਾਂ ਦਾ ਬਿਰਤਾਂਤ, ਏਦਾਂ ਦੀ ਮੇਰੀ ਗੱਲ, ਏਦਾਂ ਦੀ ਮੇਰੀ ਕਥਾ ਹੈ।
ਅਬ ਦੀਜੇ ਆਇਸ ਭਗਵੰਤਾ।
ਹੇ ਪਰਮੇਸ਼ਰ ਜੀ, ਹੇ ਸਤਿਗੁਰੂ ਜੀ, ਹੇ ਕਿਰਪਾ ਨਿਧਾਨ ਜੀ, ਹੁਣ ਮੈਨੂੰ ਆਗਿਆ ਦਿਓ।
ਪੁੰਨ ਲੋਕ ਕੇ ਵਿਖੇ ਸਿਧਾਉ।
ਮਹਾਰਾਜ, ਮੈਂ ਇਹ ਜਾਮਾ ਤਿਆਗ ਕੇ, ਇਹ ਚੋਲਾ ਛੱਡ ਕੇ ਪੁੰਨ ਲੋਕ ਵਿੱਚ ਚਲਾ ਜਾਵਾਂ, ਜਿੱਥੇ ਆਨੰਦ ਹੈ, ਸੁੱਖ ਹੈ, ਟਿਕਾ ਹੈ, ਸ਼ਾਂਤੀ ਹੈ, ਉੱਥੇ ਮੈਨੂੰ ਥਾਂ ਦੇ ਦਿਓ। ਮੇਰੀ ਇਹ ਜਨਮ ਮਰਨ ਵਾਲੀ, ਇਹ ਪੁੱਠੀਆਂ ਜੂਨਾਂ ਵਿੱਚ ਪੈਣ ਵਾਲੀ ਜਿਹੜੀ ਦੁਰਦਸ਼ਾ ਹੋ ਰਹੀ ਹੈ, ਇਸ ਤੋਂ ਮੇਰਾ ਖਹਿੜਾ ਛੁਡਾ ਦਿਓ। ਹਾਂਜੀ,
ਤੁਮਰੇ ਦਰਸ਼ਨ ਕੋ ਸੁਖ ਪਾਉ।
ਆਪ ਜੀ ਦੇ ਦਰਸ਼ਨਾਂ ਦਾ ਸੁੱਖ ਮਿਲੇ, ਉੱਥੇ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਰ, ਉਹ ਮੈਨੂੰ ਬਖਸ਼ ਦਿਓ ਸਤਿਗੁਰੂ ਜੀ।
ਸੁਰ ਤਨ ਹੋਏ ਕਰ ਨਮੋ ਪਧਾਰਾ।
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ, ਆ ਗਿਆ ਲਈ ਤੇ ਉਹਦਾ ਕਾਇਆ ਕਲਪ ਹੋ ਗਿਆ। ਉਹ ਜਿਹੜਾ ਰਾਕਸ਼ਾਂ ਵਾਲਾ ਭਿਆਨਕ ਸਰੂਪ ਸੀ ਨਾ, ਡਰਾਉਣਾ ਜਿਹਾ, ਉਹ ਬਦਲ ਗਿਆ, ਦੇਵਤਿਆਂ ਵਰਗਾ ਸੁੰਦਰ ਸਰੂਪ ਹੋ ਗਿਆ, ਕਾਇਆ ਕਲਪ ਹੋ ਗਈ, ਦੇਵ ਰੂਪ ਹੋ ਗਿਆ। ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਉਹ ਕੌਡਾ ਰਾਕਸ਼ ਦੇਵਤਿਆਂ ਵਰਗਾ ਸੁੰਦਰ ਸਰੂਪ ਹੋ ਕੇ ਸੱਚਖੰਡ ਨੂੰ ਚਲਾ ਗਿਆ।
ਮਰਦਾਨੇ ਕੋਤਕ ਸੋ ਨਿਹਾਰਾ।
ਭਾਈ ਮਰਦਾਨਾ ਇਹ ਸਾਰਾ ਕੁਝ ਦੇਖ ਰਿਹਾ ਸੀ, ਉਹ ਸਾਰਾ ਕੌਤਕ ਵੇਖ ਕੇ ਹੈਰਾਨ ਹੋ ਗਿਆ।
ਬੰਦਨ ਪਦ ਅਰਬਿੰਦ ਕਰੰਤੂ।
ਭਾਈ ਮਰਦਾਨਾ ਜੀ ਉੱਠੇ ਤੇ ਗਰੀਬ ਨਿਵਾਜ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ। ਹੇ ਗਰੀਬ ਨਿਵਾਜ, ਤੇਰੀਆਂ ਤੂੰ ਹੀ ਜਾਣਦਾ, ਮੈਨੂੰ ਕੀ ਪਤਾ ਸੀ ਕੀ ਹੋ ਰਿਹਾ, ਮੇਰੀ ਤਾਂ ਜਾਨ ਲੱਭਾਂ ਤੇ ਆ ਗਈ ਸੀ। ਮੈਂ ਤਾਂ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਵੇਖ ਲਿਆ ਸੀ ਅੱਜ, ਪਰ ਤੇਰੀ ਖੇਡ ਦਾ ਕੋਈ ਪਤਾ ਨਹੀਂ ਮੇਰੇ ਸਤਿਗੁਰੂ। ਤੂੰ ਕਿਵੇਂ ਤਾਰਨਾ ਹੈ, ਕਿੱਥੇ ਤਾਰਨਾ ਹੈ, ਕਿਸ ਨੂੰ ਤਾਰਨਾ ਹੈ, ਕਿਉਂ ਤਾਰਨਾ ਹੈ, ਤੂੰ ਹੀ ਜਾਣਦਾ। ਹਾਂਜੀ,
ਧੰਨ ਧੰਨ ਪ੍ਰਭ ਧੰਨ ਪਨੰਤੂ।
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਤੁਸੀਂ ਧੰਨ ਹੋ, ਧੰਨ ਹੋ, ਧੰਨ ਧੰਨ ਲੋਗਨ ਕੇ ਰਾਜਾ, ਦੁਸ਼ਟਨ ਦਾ ਗਰੀਬ ਨਿਵਾਜਾ।
ਸ਼੍ਰੀ ਪ੍ਰਭ ਇਸ ਦਰਪਨ ਕੋ ਲੀਜੈ।
ਮਰਦਾਨਾ ਕਹਿੰਦਾ, ਸੱਚੇ ਪਾਤਸ਼ਾਹ ਇਹ ਸ਼ੀਸ਼ਾ ਹੁਣ ਆਪਾਂ ਲੈ ਲਈਏ, ਇਹ ਸ਼ੀਸ਼ਾ, ਇਹ ਬਿਰਤੀ ਹੈ ਸਾਧ ਸੰਗਤ ਜੀ, ਦੇਖੋ ਕਿੱਥੇ ਆ ਜਾਂਦੀ ਹੈ। ਕਹਿੰਦਾ ਮਹਾਰਾਜ ਇਹ ਸ਼ੀਸ਼ਾ ਲੈ ਲਈਏ ਹੁਣ ਆਪਾਂ।
ਹੈ ਅਦਭੁਤ ਨਿਜ ਨਿਕਟ ਰੱਖੀ ਜੈ।
ਬੜਾ ਕਮਾਲ ਦੀ ਚੀਜ਼ ਹੈ ਮਹਾਰਾਜ, ਬੜੀ ਇਹ ਤਾਂ ਜਾਦੂ ਦੀ ਛੜੀ ਹੈ ਕਿ ਇਹੋ ਜਿਹਾ ਸ਼ੀਸ਼ਾ ਮਹਾਰਾਜ, ਦੇਖੋ ਸਾਹਮਣੇ ਚਿਹਰਾ ਕਰੋ, ਜਿਹੜਾ ਤਾਂ ਕੋਈ ਬ੍ਰਹਮ ਗਿਆਨੀ ਹੈ ਉਹਦਾ ਤਾਂ ਸਾਫ਼ ਦਿਸਦਾ ਤੁਹਾਡੇ ਵਰਗੇ ਦਾ, ਬਾਕੀਆਂ ਦਾ ਮਹਾਰਾਜ ਪਿਛਲਾ ਹਿਸਾਬ ਕਿਤਾਬ ਖੁੱਲ੍ਹ ਆਉਂਦਾ, ਸਾਰਾ ਸਾਰਾ ਡਾਟਾ ਖੁੱਲ੍ਹ ਜਾਂਦਾ, ਕਰਤੂਤਾਂ ਸਾਰੀਆਂ ਸਾਹਮਣੇ ਆ ਜਾਂਦੀਆਂ। ਇਹ ਆਪਾਂ ਰੱਖ ਲਈਏ ਸਤਿਗੁਰੂ ਜੀ ਸ਼ੀਸ਼ਾ।
ਸੁਣ ਕਰ ਪਨੇ ਗਰੀਬ ਨਿਵਾਜੋ।
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗਰੀਬ ਨਿਵਾਜ ਜੀ ਮਰਦਾਨੇ ਦੀ ਗੱਲ ਸੁਣ ਕੇ ਬੋਲ ਪਏ,
ਇਸ ਦਰਪਨ ਤੇ ਕਿਆ ਹੋਏ ਕਾਜੂ।
ਸਤਿਗੁਰੂ ਕਹਿੰਦੇ ਮਰਦਾਨਿਆ, ਇਹ ਸ਼ੀਸ਼ੇ ਨਾਲ ਆਪਣਾ ਕੀ ਸੁਧਰ ਚੱਲਿਆ, ਆਪਾਂ ਨੂੰ ਇਹਦੀ ਕੀ ਲੋੜ ਹੈ, ਇਹ ਜਾਦੂ ਦੇ ਸ਼ੀਸ਼ੇ ਨੇ, ਛੋਟੀਆਂ ਚੀਜ਼ਾਂ ਨੇ, ਸਾਡੇ ਕੋਲ ਵੱਡਾ ਸ਼ੀਸ਼ਾ ਹੈ, ਅਨੁਭਵ ਪ੍ਰਕਾਸ਼ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹਾਂਜੀ,
ਮੁਕਰ ਵਿਚਾਰ ਰੂਪ ਜਿਨ ਪਾਸਾ।
ਮਹਾਰਾਜ ਕਹਿੰਦੇ ਜਿਨ੍ਹਾਂ ਕੋਲ ਵਿਚਾਰ ਰੂਪੀ ਸ਼ੀਸ਼ਾ ਹੈ, ਵਿਵੇਕ ਦਾ ਸ਼ੀਸ਼ਾ ਹੈ, ਉਹਨਾਂ ਨੂੰ ਇਸ ਸ਼ੀਸ਼ੇ ਦੀ ਲੋੜ ਨਹੀਂ ਹੈ।
ਤਿੰਨ ਕੋ ਆਤਮ ਹੋਤ ਪ੍ਰਕਾਸ਼ਾ।
ਜਿਨ੍ਹਾਂ ਕੋਲ ਵਿਚਾਰ ਦਾ ਸ਼ੀਸ਼ਾ ਹੈ, ਵਿਚਾਰ ਕਰਨੀ ਕੀ ਹੈ, ਮੈਂ ਕੌਣ ਹਾਂ, ਇਹ ਸੰਸਾਰ ਕੀ ਹੈ, ਮੈਂ ਕਿੱਥੋਂ ਆਇਆ ਹਾਂ, ਕਿੱਥੇ ਜਾਣਾ ਹੈ, ਮੈਂ ਕੀ ਹਾਂ, ਜਿਹਦਾ ਇਹ ਜਿਹੜੀ ਵਿਚਾਰ ਹੈ ਨਾ, ਮੈਂ ਕੀ ਹਾਂ, ਇਹ ਬਹੁਤ ਡੂੰਘੀ ਹੈ। ਬੁੱਲਾ ਕੀ ਜਾਣਾ, ਮੈਂ ਕੌਣ, ਮੈਂ ਕੌਣ, ਇਹਦੀ ਵਿਚਾਰ ਜਿਹਦੇ ਕੋਲ ਆ ਗਈ, ਉਹਨੂੰ ਹੋਰ ਸ਼ੀਸ਼ੇ ਦੀ ਲੋੜ ਨਹੀਂ ਹੈ।
ਰਾਖੋ ਸੋ ਸਦੀਵ ਨਿਜ ਸੰਗਾ।
ਮਹਾਰਾਜ ਕਹਿੰਦੇ ਮਰਦਾਨਿਆ, ਉਹ ਸ਼ੀਸ਼ਾ ਆਪਣੇ ਕੋਲ ਰੱਖੋ, ਇਹ ਆਪਾਂ ਕੀ ਚੁੱਕੀ ਫਿਰਾਂਗੇ, ਇਹਦੀ ਕੀ ਲੋੜ ਹੈ, ਇਹ ਆਪਣੇ ਕੰਮ ਦਾ ਨਹੀਂ। ਉਹਦੇ ਗੁਰੂ ਨੇ ਉਹਦੇ 'ਤੇ ਤਰਸ ਕਰਕੇ ਉਹਦੀ ਅਵਸਥਾ ਵੇਖ ਕੇ ਦਿੱਤਾ ਸੀ, ਉਹਦੇ ਵਾਸਤੇ ਉਹਨੂੰ ਲੋੜ ਸੀ, ਸਾਨੂੰ ਨਹੀਂ ਲੋੜ, ਸਾਡੀ ਅਵਸਥਾ ਇਸ ਤੋਂ ਗਾਂਹ ਦੀ ਹੈ। ਸਾਡੇ ਕੋਲ ਤਾਂ ਬ੍ਰਹਮ ਵਿਚਾਰ ਹੈ, ਬ੍ਰਹਮ ਵਿਚਾਰ ਦੇ ਵਿੱਚ ਸਾਰੇ ਹੀ ਪੜ੍ਹਦੇ ਖੁੱਲ੍ਹੇ ਜਾਂਦੇ ਆ, ਸਾਰੀਆਂ ਪਰਤਾਂ ਨਿਕਲਦੀਆਂ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਐਵੇਂ ਨਹੀਂ ਲਿਖਦਾ ਹੇਮਕੁੰਟ ਪਰਬਤ ਦੀ ਕਥਾ, ਹੇਮਕੁੰਟ ਪਰਬਤ ਹੈ ਜਹਾਂ ਸਬਦ ਸਿੰਘ ਸੋਭਤ ਹੈ ਤਹਾਂ ਤਹਿ ਅਧਿਕ ਤਪੱਸਿਆ ਸਾਧੀ, ਮਹਾਂਕਾਲ ਕਾਲ ਕਾ ਰਾਧੀ, ਇਹ ਵਿਦ ਕਰ ਤਪੱਸਿਆ ਭਇਓ, ਦੁਆਤੇ ਇੱਕ ਰੂਪ ਹੋਏ ਗਏ। ਉਹ ਜਿਹੜੀ ਕਥਾ ਲਿਖੀ ਹੈ ਉਹਦਾ ਸਾਰਾ ਫਿਰ ਫਾਰਮੂਲਾ ਵੀ ਲਿਖਿਆ। ਕੋਈ ਚੀਜ਼ ਬਣਾ ਦਈਏ ਤੇ ਉਹਦਾ ਫਾਰਮੂਲਾ ਨਾ ਹੋਵੇ ਤੇ ਅਗਲੇ ਪੜ੍ਹਨ ਵਾਲਿਆਂ ਨੂੰ ਹੋ ਜਾਂਦਾ ਵੀ ਇਹ ਪਤਾ ਨਹੀਂ ਕਿਵੇਂ ਕੱਢ ਲਈ ਗੱਲ ਪਿਛਲੇ ਜਨਮ ਦੀ। ਉਹ ਲਿਖਿਆ ਅਗਲੇ 14ਵੇਂ ਅਧਿਆਏ ਵਿੱਚ, ਕਹਿੰਦੇ ਮਨਸਾ ਮਨੁਆ ਗੁਰਮੁਰ ਮਨਸਾ ਮਾਈ, ਜਿਨ ਮੋਕੋ ਸੁਭ ਕਿਰਿਆ ਪੜਾਈ, ਜਬ ਮਨਸਾ ਮਨ ਮਾਇਆ ਵਿਚਾਰੀ, ਗੁਰਮਨੁਆ ਕਹਿ ਕਹਿਓ ਸੁਧਾਰੀ। ਮਨ ਸਾਡਾ ਗੁਰੂ ਹੈ, ਮਨ ਦੀ ਸੂਖਸ਼ਮ ਜਿਹੜੀ ਬਿਰਤੀ ਹੈ ਅੰਤਹਿਕਰਨ ਦੀ, ਉਹ ਮਾਤਾ ਹੈ। ਉਹ ਦੋਵਾਂ ਦਾ ਜਦੋਂ ਸੰਪਰਕ ਹੁੰਦਾ ਗੁਰੂ ਦਾ ਅਤੇ ਮਨਸਾ ਦਾ, ਮਨ ਦਾ ਅਤੇ ਮਨਸਾ ਦਾ, ਭਾਵ ਬਿਰਤੀ ਇਕਾਗਰ ਹੋ ਜਾਂਦੀ, ਆਪਣੇ ਆਪ ਨੂੰ ਦੇਖਦਾ। ਜਦੋਂ ਆਪਣੇ ਅੰਦਰ ਜਾਂਦਾ ਤੇ ਆਪਣੇ ਪਿਛਲੇ ਅਗਲੇ ਸਾਰੇ ਜਨਮਾਂ ਦੀ ਕਹਾਣੀਆਂ ਖੁੱਲ੍ਹ ਜਾਂਦੀਆਂ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਸਾਰਾ ਪ੍ਰਗਟ ਹੋ ਜਾਂਦਾ। ਸਤਿਗੁਰੂ ਕਹਿੰਦੇ ਅਸੀਂ ਉੱਥੋਂ ਲੱਭਿਆ ਖਜ਼ਾਨਾ। ਕੋਈ ਕੱਲ੍ਹ ਨੂੰ ਪੁੱਛੇ ਵੀ ਗੁਰੂ ਸਾਹਿਬ ਹੇਮਕੁੰਟ ਸਾਹਿਬ ਤੇ ਗਏ, ਤੁਹਾਡੇ ਕੋਲ ਕੀ ਸਬੂਤ ਹੈ? ਉਹ ਕਹਿੰਦੇ ਸਾਡਾ ਅਨੁਭਵ ਹੀ ਇਹਦਾ ਸਬੂਤ ਹੈ। ਆਖੋ ਸ੍ਰੀ ਵਾਹਿਗੁਰੂ
ਸ੍ਰੀ ਵਾਹਿਗੁਰੂ,
ਸਾਡਾ ਅਨੁਭਵ ਹੈ, ਅਸੀਂ ਅਨੁਭਵ ਕੀਤਾ, ਅਨੁਮਾਨ ਨਹੀਂ ਕੀਤਾ। ਅਨੁਮਾਨ ਵਿੱਚ ਤੇ ਅਨੁਭਵ ਵਿੱਚ ਬੜਾ ਫਰਕ ਹੁੰਦਾ। ਅਨੁਮਾਨ ਗਲਤ ਵੀ ਹੋ ਜਾਂਦਾ, ਅਨੁਭਵ ਗਲਤ ਨਹੀਂ ਹੁੰਦਾ, ਅਨੁਭਵ ਸਹੀ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਾਡੇ ਕੋਲ ਤੇ ਅਨੁਭਵ ਦਾ ਸ਼ੀਸ਼ਾ ਹੈ, ਅਨੁਭਵ ਦੇ ਸ਼ੀਸ਼ੇ ਦੇ ਸਾਹਮਣੇ ਕੱਚ ਦਾ ਸ਼ੀਸ਼ਾ ਕੀ ਕਰਨਾ ਹੈ। ਹਾਂਜੀ,
ਸਦਾ ਆਨੰਦ ਕਰੇ ਭ੍ਰਮ ਭੰਗਾ।
ਮਹਾਰਾਜ ਕਹਿੰਦੇ ਜਿਹਨੇ ਆਤਮ ਵਿਚਾਰ ਆ ਗਈ ਹੈ, ਜਿਹਨੇ ਆਪਣੇ ਅੰਦਰ ਝਾਤੀ ਪਾ ਲਈ ਹੈ, ਆਪਣੀ ਜੋਤ ਨੂੰ ਪਛਾਣ ਲਿਆ ਹੈ, ਉਹਨੇ ਪਰਮਾਤਮਾ ਨਾਲ ਸਾਂਝ ਪਾ ਲਈ ਹੈ, ਉਹਦੇ ਸਾਰੇ ਭਰਮ ਦੂਰ ਹੋ ਜਾਂਦੇ ਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਧ ਸੰਗਤ ਜੀ, ਗੁਰਬਾਣੀ ਸਾਰੀ ਇਹ ਕਹਿੰਦੀ ਹੈ ਵੀ ਅੰਦਰੋਂ ਖੋਜੋ ਆਪਣੇ ਅੰਦਰ, ਮੈਂ ਕੌਣ ਹਾਂ, ਮੈਂ ਕੀ ਹਾਂ, ਮੈਂ ਕਿੱਥੋਂ ਆਇਆ। ਅੰਦਰ ਖੋਜਿਆ ਸੋਲ ਹੈ ਪਾਏ ਰਤਨ ਵਿਚਾਰਾ, ਜਿਹੜਾ ਅੰਦਰ ਖੋਜੇਗਾ ਉਹ ਪਾਏਗਾ। ਬਾਹਰ ਭਟਕਦੇ ਰਹੋ, ਭਾਵੇਂ 100 ਜਨਮ ਭਟਕੋ, 1000 ਜਨਮ ਭਟਕੋ, ਲੱਖਾਂ ਜਨਮ ਭਟਕੋ, ਕਾਹਿਰ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇ ਪਾ, ਤੋਹੀ ਸੰਗ ਸਮਾਈ, ਤੇਰੇ ਨਾਲ ਬੈਠਾ ਹੋਇਆ ਉਹਨੂੰ ਲੱਭ। ਤੇ ਗੁਰੂ ਸਾਹਿਬ ਕਹਿੰਦੇ ਅਸੀਂ ਤਾਂ ਉੱਥੋਂ ਲੱਭਿਆ ਹੋਇਆ, ਸਾਨੂੰ ਬਾਹਰ ਜਾਣ ਦੀ, ਬਾਹਰ ਢੂੰਡਣ ਤੇ ਛੂਟ ਪਰੇ, ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਬਾਹਰ ਢੂੰਡਣ ਤੇ ਛੂਟ ਪਰੇ, ਬਾਹਰ ਢੂੰਡਣ ਤੋਂ ਹਟ ਗਏ ਅਸੀਂ, ਮੁੱਕ ਗਈ ਗੱਲ, ਬਾਹਰ ਢੂੰਡਣ ਦੀ ਕਿੱਥੇ ਜਾਈਏ ਲੱਭਣ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ, ਅਨਭਉ ਅਚਰਜ ਰੂਪ ਪ੍ਰਭ ਪੇਖਿਆ, ਮੇਰਾ ਮਨ ਛੋੜ ਨ ਕਤਹੂ ਜਾਇਆ ਥਾ, ਮਾਣਕ ਪਾਇਓ ਰੇ ਪਾਇਓ, ਹਰ ਪੂਰਾ ਪਾਇਆ ਥਾ, ਮੋਲ ਅਮੋਲ ਨ ਪਾਇਆ ਜਾਈ, ਕਰ ਕਿਰਪਾ ਗੁਰੂ ਦਿਵਾਇਆ ਥਾ। ਗੁਰੂ ਨੇ ਕਿਰਪਾ ਕੀਤੀ, ਗੁਰੂ ਤੋਂ ਬਿਨਾਂ ਕੋਈ ਦੁਨੀਆਂ ਦੀ ਤਾਕਤ ਨਹੀਂ ਹੈ ਉਸ ਰੂਪ ਦਾ ਗਿਆਨ ਕਰਾ ਸਕ।
ਸਤ ਸ੍ਰੀ ਅਕਾਲ।
ਹਾਂਜੀ,
ਉਚੰਗ ਚੰਦ ਨਮੋ ਸਾਰਦਾ ਰੂਪ ਦੋਖੰ ਹਰੰਤੀ।
ਮਹਾਰਾਜ ਹੁਣ ਦੂਸਰਾ ਅਗਲਾ ਅਧਿਆਇ ਸ਼ੁਰੂ ਕਰ ਰਹੇ ਭਾਈ ਸੰਤੋਖ ਸਿੰਘ ਜੀ, ਕਹਿੰਦੇ ਉਸ ਬ੍ਰਹਮ ਵਿਦਿਆ ਬਾਣੀ ਨੂੰ ਨਮਸਕਾਰ ਹੈ ਜੋ ਸਾਰ ਦਾ ਸਾਰ, ਮੈਨੇ ਸ੍ਰੇਸ਼ਟ ਨਿਚੋੜ ਕੱਢ ਕੇ, ਜਿਵੇਂ ਦੁੱਧ ਦਾ ਨਿਚੋੜ ਕੱਢੀਏ ਕੀ ਨਿਕਲਦਾ ਜੇ? ਮੱਖਣ। ਤਿਲਾਂ ਚੋਂ ਕੀ ਨਿਕਲਦਾ ਜੇ? ਤੇਲ। ਅਤੇ ਸਾਧ ਸੰਗਤ ਜੀ, ਜੇ ਸਾਰੇ ਸੰਸਾਰ ਦਾ ਕੋਈ ਨਿਚੋੜ ਨਿਕਲਦਾ ਤਾਂ ਉਹ ਬਾਣੀ ਹੈ। ਆਖੋ ਸ੍ਰੀ
ਵਾਹਿਗੁਰੂ।
ਬ੍ਰਹਮ ਵਿਦਿਆ, ਉਹ ਬ੍ਰਹਮ ਵਿਦਿਆ ਜੋ ਸਾਨੂੰ ਦੇਣ ਵਾਲੀ ਸ਼ਕਤੀ ਅਕਾਲ ਪੁਰਖ ਦੀ ਅਨੁਸਾਰ ਦਾ ਕਹਿੰਦੇ ਹਾਂ, ਉਹ ਦੋਸ਼ਾਂ ਨੂੰ ਦੂਰ ਕਰਨ ਵਾਲੀ ਹੈ।
ਸਦਾ ਮੰਗਲਾ ਬੁੱਧ ਦੇਨੀ ਜਯੰਤੀ।
ਉਹ ਖੁਸ਼ੀ ਦਿੰਦੀ ਹੈ, ਗੁਰਬਾਣੀ ਸਾਨੂੰ ਖੁਸ਼ੀ ਦਿੰਦੀ ਹੈ। ਪੜ੍ਹਦੇ ਹਾਂ ਆਪਾਂ, ਜਦੋਂ ਗੁਰਬਾਣੀ ਕਿਸੇ ਨੂੰ ਦੁੱਖ ਦਿੰਦੀ ਹੈ, ਸੁਖੀ ਦਿੰਦੀ ਹੈ, ਮੰਗਲ ਰੂਪ ਹੈ ਅਤੇ ਬੁੱਧ ਦੇਣੀ, ਇਸ ਮਤ ਨੂੰ ਪ੍ਰਕਾਸ਼ ਕਰੀ। ਜਦੋਂ ਬਾਣੀ ਪੜ੍ਹੀ ਜਾਓਗੇ ਤੁਹਾਡੀ ਬੁੱਧੀ ਪ੍ਰਕਾਸ਼ ਹੁੰਦੀ ਜਾਏਗੀ, ਪ੍ਰਕਾਸ਼ ਹੀ ਪ੍ਰਕਾਸ਼ ਹੁੰਦਾ ਜਾਏਗਾ। ਹਾਂਜੀ,
ਪਵਾ ਪਹਿਰਾ ਦਾਸ ਕੀ ਇੱਛ ਪੂਰਾ।
ਭੈ ਨੂੰ ਦੂਰ ਕਰ ਕਰਨ ਵਾਲੀ ਹੈ ਤੇ ਦਾਸਾਂ ਦੀ ਇੱਛਾ ਪੂਰਨ ਕਰਨ ਵਾਲੀ ਹੈ ਗੁਰੂ ਕੀ ਬਾਣੀ।
ਪ੍ਰਕਾਸ਼ੀ ਤੂੰ ਹੀ ਚੋਦਹੂੰ ਲੋਕ ਪੂਰਾ,
ਲੋਕਾਂ ਵਿੱਚ ਮੇਰੇ ਸਤਿਗੁਰੂ ਤੇਰੀ ਬਾਣੀ ਦਾ ਪ੍ਰਕਾਸ਼ ਹੈ, ਰੋਸ਼ਨੀ ਹੈ, ਗਿਆਨ ਹੈ।
ਚੌਪਈ ਪਰਥਰੀ ਕੋਡੇ ਕੇਰ ਪ੍ਰਸੰਗਾ,
ਪਰਥਰੀ ਦਾ ਤੇ ਕੋਡੇ ਰਾਕਸ਼ ਦਾ ਪ੍ਰਸੰਗ।
ਸੁਣ ਸ਼੍ਰੀ ਅੰਗਦ ਪ੍ਰੇਮੀ ਉਮੰਗਾ,
ਭਾਈ ਬਾਲਾ ਜੀ ਨੇ ਸੁਣਾਇਆ ਤੇ ਗੁਰੂ ਅੰਗਦ ਦੇਵ ਜੀ ਪ੍ਰੇਮ ਨਾਲ ਸੁਣਿਆ ਤੇ ਸੁਣਦੇ ਸੁਣਦੇ ਗੁਰੂ ਅੰਗਦ ਦੇਵ ਜੀ ਦੇ ਰੋਮ ਜਿਹੜੇ ਸੀ ਨਾ ਸਰੀਰ ਦੇ ਖੜੇ ਹੋ ਗਏ। ਇਹ ਪ੍ਰੇਮ ਨਾਲ ਕਥਾ ਸੁਣਨੀ ਵੀ, ਕਥਾ ਕਰਨ ਨਾਲੋਂ ਸਾਧ ਸੰਗਤ ਜੀ ਸੁਣਨ ਦਾ ਮਹੱਤਵ ਜ਼ਿਆਦਾ। ਅਜੇ ਮੈਂ ਆਪਣਾ ਅਨੁਭਵ ਦੱਸਾਂ, ਇਹ ਹੁਣ ਇੱਥੋਂ ਉੱਠ ਕੇ ਬਾਹਰ ਜਾਣਾ, ਮੈਂ ਭੁੱਲ ਜਾਣਾ ਵੀ ਕਥਾ ਕੀ ਹੋਈ ਹੈ। ਤੁਹਾਨੂੰ ਨਹੀਂ ਭੁੱਲਣੀ, ਅੱਧੀ ਪਚੱਧੀ ਯਾਦ ਰਹੂਗੀ। ਸੁਣਨ ਵਾਲੇ ਦਾ ਜ਼ਿਆਦਾ ਫਲ ਹੈ ਕਰਨ ਵਾਲੇ ਨਾਲੋਂ, ਪਰ ਕਰਨ ਵਾਲੇ ਨੂੰ ਇੰਨਾ ਫਾਇਦਾ ਵੀ ਜਿੰਨਾ ਚਿਰ ਉਹ ਕਥਾ ਕਰ ਰਿਹਾ ਉਹਦਾ ਧਿਆਨ ਵੀ ਨਹੀਂ ਬਾਹਰ ਜਾਂਦਾ, ਉਹਦਾ ਉੱਥੇ ਹੀ ਰਹਿੰਦਾ। ਜੇ ਬਾਹਰ ਜਾਵਾਂਗੇ ਤਾਂ ਕਥਾ ਭੁੱਲ ਜਾਵਾਂਗੇ। ਸਾਨੂੰ ਇੰਨਾ ਕੁ ਲਾਭ ਹੈ ਇੱਕ ਘੰਟੇ ਦਾ, ਤੁਹਾਨੂੰ 24 ਘੰਟੇ ਦਾ ਤੁਸੀਂ ਯਾਦ ਰੱਖ ਸਕਦੇ। ਮਹਾਰਾਜ ਕਿਰਪਾ ਕਰੇ, ਸਾਡੇ 'ਤੇ ਵੀ ਕਰ ਦੇਵੇ, ਸੰਗਤ ਦੀ ਨਿਗਾਹ ਪੈ ਜਾਂਦੀ ਹੈ ਅਤੇ ਭਲਾ ਹੋ ਜਾਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕੌਡੇ ਦਾ ਪ੍ਰਸੰਗ ਸੁਣਿਆ, ਭਰਥਰੀ ਮਹਾਰਿਸ਼ੀ ਦਾ ਪ੍ਰਸੰਗ ਸੁਣਿਆ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੋਮ ਰੋਮ ਜਿਹੜੇ ਸੀ ਨਾ ਉਹ ਖਿੜ ਗਏ।
ਲੱਗੀ ਸਮਾਧ ਜੁਟੇ ਜੁਗ ਨੇ ਨਾ,
ਪ੍ਰੇਮ ਦੇ ਵਿੱਚ ਭਿੱਜੇ ਹੋਏ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨੇਤਰ ਬੰਦ ਹੋ ਗਏ ਤੇ ਸਮਾਧੀ ਲੱਗ ਗਈ।
ਅੰਗ ਅਡੋਲ ਨਾ ਉਚਰਤ ਬੈਨਾ,
ਸਰੀਰ ਦੇ ਹੱਥ ਪੈਰ ਹਿੱਲਣੋਂ ਹਟ ਗਏ। ਜਿੱਥੇ ਬੈਠੇ ਸੀ ਨਾ ਚੌਂਕੜੇ 'ਚ ਅਡੋਲ, ਉੱਥੇ ਹੀ ਸਮਾਧੀ ਵਿੱਚ ਲੀਨ ਹੋ ਗਏ।
ਸ਼੍ਰੋਤਾ ਬਕਤਾ ਹਟ ਕਰ ਸਭਈ,
ਭਾਈ ਬਾਲਾ ਜੀ ਨੇ ਕਥਾ ਦਾ ਭੋਗ ਪਾ ਤਾ। ਘੰਟਾ 2 ਘੰਟੇ ਕਥਾ ਹੁੰਦੀ, ਹੁਣ ਸਾਰਾ 24 ਘੰਟੇ ਤੇ ਕਰ ਨਹੀਂ ਸਕਦਾ, ਕਿੰਨਾ ਕੁ ਕਰੇ। ਅਖੀਰ ਨੂੰ ਹਰ ਚੀਜ਼ ਦੀ ਸਮਾਪਤੀ ਹੁੰਦੀ, ਕੀਰਤਨ ਹੋਵੇ, ਕਥਾ ਹੋਵੇ, ਅਖੰਡ ਪਾਠ, ਭੋਗ ਤੇ ਪਾਉਣਾ ਹੀ ਪੈਂਦਾ ਨਾ। ਹੁਣ ਸਰੋਤਾ ਵੀ ਭੋਗ ਉੱਠ ਗਏ, ਸੁਣਨ ਵਾਲੇ ਵੀ ਚਲੇ ਗਏ, ਕਥਾ ਕਰਨ ਵਾਲੇ ਭਾਈ ਬਾਲਾ ਜੀ ਵੀ ਚਲੇ ਗਏ।
ਨਿਜ ਨਿਜ ਥਾਨ ਗਏ ਚੱਲ ਤਬਈ,
ਮੱਥਾ ਟੇਕ ਕੇ ਸਤਿਗੁਰਾਂ ਨੂੰ ਆਪਣੀ ਆਪਣੀ ਜਗ੍ਹਾ ਤੇ ਚਾ ਕੇ ਬਿਰਾਜ ਗਏ।
ਬੀਤ ਗਏ ਜਬ ਜਾਮ ਸਤਾਈ,
27 ਪਹਿਰ ਬੀਤ ਗਏ, 27 ਪਹਿਰ, 16 ਪਹਿਰਾਂ 'ਚ ਅਖੰਡ ਪਾਠ ਹੁੰਦਾ ਜੇ, 48 ਘੰਟੇ ਬਣਦੇ ਤੇ 27 ਪਹਿਰ ਦਾ ਤੁਸੀਂ ਹਿਸਾਬ ਲਾ ਲਿਆ। ਜੇ 3 ਘੰਟੇ ਦਾ 1 ਪਹਿਰ ਹੁੰਦਾ ਤੇ 27 ਪਹਿਰਾਂ ਦਾ ਮਤਲਬ ਕੀ ਹੋਇਆ, 27 ਨੂੰ 3 ਨਾਲ ਗੁਣਾ ਕਰ ਲਓ, ਇੰਨੇ ਘੰਟੇ ਹੋ ਗਏ। ਮੇਰਾ ਖਿਆਲ 80 ਘੰਟਿਆਂ ਦੇ ਨੇੜੇ ਜਾ ਪਹੁੰਚਿਆ ਕੰਮ, 80-81 ਘੰਟੇ ਹੋ ਗਏ ਨਾ। ਇੰਨਾ ਸਮਾਂ ਸ੍ਰੀ ਗੁਰੂ ਅੰਗਦ ਦੇਵ ਜੀ ਇੱਦਾਂ ਹੀ ਬੈਠੇ ਨੇ 80 ਘੰਟੇ। ਮਹਾਰਾਜ ਗੁਰੂ ਅੰਗਦ ਦੇਵ ਜੀ ਨੇਤਰ ਨਹੀਂ ਖੋਲ੍ਹੇ, ਸਰੀਰ ਨਹੀਂ ਹਿਲਾਇਆ, ਪ੍ਰਸ਼ਾਦਾ ਨਹੀਂ ਛਕਿਆ, ਪਾਣੀ ਨਹੀਂ ਪੀਤਾ, ਅੰਦਰ ਹੀ ਬਿਰਤੀ ਐਸੀ ਇਕਾਗਰ ਹੋ ਗਈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। 27 ਪਹਿਰ 80 ਘੰਟੇ ਲਗਭਗ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਬੈਠੇ ਰਹੇ।
ਤਦਬ ਨਾ ਚੇਤ ਨਾ ਤਨ ਆਈ,
81 ਘੰਟੇ ਬੈਠੇ ਰਹੇ ਪਰ ਸਰੀਰ ਵਿੱਚ ਸੁਰਤ ਨਹੀਂ ਆਈ, ਸੁਰਤ ਨਿਰੰਕਾਰ ਦੇ ਦੇਸ਼ ਚਲੀ ਗਈ। ਇਹੀ ਤਾਂ ਫਰਕ ਹੈ, ਸਾਡੀ ਸੁਰਤ ਥੱਲੇ ਹੈ, ਮਹਾਂਪੁਰਸ਼ਾਂ ਦੀ ਸੁਰਤ ਉੱਤੇ ਹੈ। ਇਹ ਮਨ ਲੈ ਜੋ ਉਨਮਨ ਰਹੇ ਤੋ ਤੀਨ ਲੋਕ ਕੀ ਬਾਤਾਂ ਕਹੇ। ਆਪਣੀ ਮਨ ਦੀ ਜਿਹੜੀ ਸਤਾ ਹੈ ਉਹ ਥੱਲੇ ਪਦਾਰਥਾਂ ਵੱਲ ਹੈ, ਮਹਾਂਪੁਰਸ਼ਾਂ ਦੀ ਉੱਪਰ ਨਿਰੰਕਾਰ ਵੱਲ ਹੈ। ਜਦੋਂ ਉੱਪਰ ਚਲੀ ਜਾਂਦੀ ਹੈ ਤੇ ਫਿਰ ਬ੍ਰਹਮ ਦਾ ਸਾਰਾ ਹੀ ਪਸਾਰਾ ਖੁੱਲ ਜਾਂਦਾ। ਹਾਂਜੀ,
ਖਾਨ ਪਾਨ ਇਸ਼ਨਾਨ ਬਹੀਨੇ,
81 ਘੰਟੇ ਸ੍ਰੀ ਗੁਰੂ ਅੰਗਦ ਦੇਵ ਜੀ ਉੱਠੇ ਨਹੀਂ, ਬੈਠੇ ਰਹੇ, ਨਾ ਪ੍ਰਸ਼ਾਦਾ ਛਕਿਆ, ਨਾ ਪਾਣੀ ਪੀਤਾ ਤੇ ਨਾ ਹੀ ਇਸ਼ਨਾਨ ਕੀਤਾ। ਇਹ ਕਿਰਿਆ ਤੇ ਸਾਡੇ ਵਾਰੇ ਵਰਗਿਆਂ ਵਾਸਤੇ ਹੁੰਦੀ ਹੈ ਮਰਿਆਦਾ ਸਾਰੀ। ਬ੍ਰਹਮ ਗਿਆਨੀ ਤਾਂ ਬ੍ਰਹਮ ਰੂਪ ਹੀ ਹੁੰਦਾ, ਉਹਦੇ ਤੇ ਕਿਰਿਆ ਨਹੀਂ ਲਾਗੂ ਹੁੰਦੀ। ਹਾਂਜੀ,
ਬੀਤੇ ਆਸਨ ਏਕ ਅਸੀਨੇ,
ਇੱਕੋ ਆਸਣ ਤੇ ਸਤਿਗੁਰੂ ਅੰਗਦ ਦੇਵ ਜੀ ਨੂੰ ਬੈਠਿਆਂ 80-81 ਘੰਟੇ ਲੰਘ ਗਏ।
ਭੈ ਕਰ ਕੋਈ ਨਾ ਸਕੇ ਬੁਲਾਈ,
ਕੋਈ ਡਰਦਾ ਮਾਰਾ ਬੁਲਾ ਵੀ ਨਹੀਂ ਸਕਦਾ, ਕੋਈ ਜਾ ਕੇ ਸਮਾਧੀ 'ਚੋਂ ਹਿਲਾ ਨਹੀਂ ਸਕਦਾ। ਸਤਿਗੁਰੂ ਦੀ ਬਿਰਤੀ ਜੁੜੀ ਹੋਈ ਹੈ, ਨੇਤਰ ਖੁੱਲ੍ਹਣ, ਕੋਈ ਬਚਨ ਨਿਕਲ ਜਾਵੇ ਮੂੰਹ ਤੋਂ, ਉਹ ਬਚਨ ਕਿੱਦਾਂ ਦਾ ਹੋਵੇ ਕੀ ਪਤਾ ਕੀ ਕਰ ਦੇਣ। ਇਸ ਕਰਕੇ ਅਦਬ ਰੱਖਦੇ ਸਨ, ਡਰ ਰੱਖਦੇ ਸਨ, ਭੈ ਰੱਖਦੇ ਸਨ ਸਿੱਖ।
ਬੈਸੇ ਪਾਸ ਪਿਖੇ ਦ੍ਰਿਗ ਲਾਈ,
ਰੋਜ਼ ਸਿੱਖ ਆਉਂਦੇ ਸਤਿਗੁਰੂ ਜੀ ਦੇ ਕੋਲ ਆ ਕੇ ਮੱਥਾ ਟੇਕ ਕੇ ਬੈਠ ਜਾਂਦੇ, ਮਹਾਰਾਜ ਦੇ ਦਰਸ਼ਨ ਕਰਕੇ ਉੱਠ ਕੇ ਚਲੇ ਜਾਂਦੇ, ਪੈਰਾਂ ਦਾ ਖੜਕਾ ਵੀ ਨਹੀਂ ਕਰਦੇ ਵੀ ਸਤਿਗੁਰਾਂ ਦੀ ਸਮਾਧੀ ਭੰਗ ਨਾ ਹੋ ਜਾਵੇ। ਆਖੋ ਸ੍ਰੀ ਵਾਹਿ
ਸ੍ਰੀ ਵਾਹਿ। ਬੋਰੋ ਛੁੱਟੀ ਸਮਾਧੀ ਆਨੰਦਾ,
80-81 ਘੰਟਿਆਂ ਤੋਂ ਬਾਅਦ ਸਮਾਧੀ ਖੁੱਲੀ, ਬਿਰਤੀ ਥੱਲੇ ਆਈ, ਨੇਤਰ ਖੋਲੇ ਹਨ।
ਉੱਠ ਕਰ ਮੱਜਨ ਕੀਨ ਮੁਕੰਦਾ,
ਉੱਠ ਕੇ ਸਤਿਗੁਰੂ ਜੀ ਨੇ ਇਸ਼ਨਾਨ ਕੀਤਾ,
ਖਾਣ ਪਾਨ ਕਰਕੇ ਨਿਜ ਸਭਈ,
ਔਰ ਸਾਧ ਸੰਗਤ ਜੀ ਲੰਗਰ ਪ੍ਰਸ਼ਾਦ ਛਕਿਆ।
ਕਥਾ ਸਮਾਜ ਬੁਲਾਵਾ ਤਬਈ,
ਲੰਗਰ ਪ੍ਰਸ਼ਾਦ ਛਕ ਕੇ ਇਸ਼ਨਾਨ ਪਾਨ ਕਰਕੇ ਸੁੱਤੇ ਨੀ, 80 ਘੰਟੇ ਬਿਨਾਂ ਸਮਾਧੀ ਚੋਂ ਬਾਹਰ ਆਏ ਨੇ। ਕਹਿੰਦੇ ਭਾਈ ਬਾਲੇ ਨੂੰ ਬੁਲਾਓ, ਕਥਾ ਸੁਣੀਏ। ਇਹਨੂੰ ਕਹਿੰਦੇ ਕਥਾ ਦਾ ਪ੍ਰੇਮ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਜੀ ਸਕਦੀ, ਗੁਰੂ ਘਰ ਸਿੱਖ ਬਾਣੀ ਤੋਂ ਬਿਨਾਂ ਨਹੀਂ ਜੀ ਸਕਦਾ। ਕਹਿਣ ਲੱਗੇ ਬੁਲਾਓ ਭਾਈ ਬਾਲਾ ਜੀ ਨੂੰ, ਬੁਲਾਓ ਸਾਰਿਆਂ ਨੂੰ। ਜਿੰਨੇ ਕਥਾ ਸੁਣਨ ਵਾਲੇ ਸੀ ਸਾਰੇ ਆ ਗਏ,
ਸ਼੍ਰੋਤਾ ਬਕਤਾ ਸਭ ਚੱਲ ਆਏ,
ਸਰੋਤਾ ਵੀ ਆ ਗਏ ਤੇ ਕਥਾ ਦੇ ਬਕਤਾ ਭਾਈ ਬਾਲਾ ਜੀ ਵੀ ਆ ਗਏ।
ਨਿਜ ਨਿਜ ਆਸਨ ਬੈਠ ਸੁਹਾਏ,
ਆਪਣੀ ਆਪਣੀ ਥਾਂ ਤੇ ਚੌਂਕੜੀਆਂ ਮਾਰ ਕੇ ਬੈਠ ਗਏ, ਸਜ ਗਏ।
ਕਥਾ ਕਥਨ ਲਾਗਿਓ ਤਬ ਬਾਲਾ,
ਭਾਈ ਬਾਲਾ ਜੀ ਕਥਾ ਫਿਰ ਕਰਨ ਲੱਗੇ, ਅੱਗੇ ਇਤਿਹਾਸ ਸੁਣਾਉਣਗੇ।
ਸ਼੍ਰੀ ਅੰਗਦ ਜੀ ਸੁਣੇ ਕਿਰਪਾਲਾ,
ਸ਼੍ਰੀ ਗੁਰੂ ਅੰਗਦ ਦੇਵ ਜੀ ਸੁਣ ਰਹੇ ਨੇ, ਭਾਈ ਬੁੱਢਾ ਜੀ ਬ੍ਰਹਮ ਗਿਆਨੀ ਕਥਾ ਸੁਣ ਰਹੇ ਨੇ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਥਾ ਸੁਣ ਰਹੇ ਨੇ, ਭਾਈ ਜੀਵਾ ਜੀ ਬ੍ਰਹਮ ਗਿਆਨੀ ਕਥਾ ਸੁਣ ਰਹੇ ਨੇ, ਧਿੰਗਾ ਨਾਈ ਜੀ ਕਥਾ ਸੁਣ ਰਹੇ ਨੇ, ਬੜੇ ਬੜੇ ਗੁਰਸਿੱਖ ਬ੍ਰਹਮ ਗਿਆਨੀ ਕਥਾ ਸੁਣ ਰਹੇ ਨੇ। ਸੁਣਾਉਣ ਵਾਲਾ ਵੀ ਬ੍ਰਹਮ ਗਿਆਨੀ ਹੈ, ਸੁਣਨ ਵਾਲੇ ਵੀ ਬ੍ਰਹਮ ਗਿਆਨੀ ਹਨ। ਕਥਾ ਕਿੱਥੇ ਹੋ ਰਹੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਦੇ ਅਸਥਾਨ ਮੱਲ ਅਖਾੜਾ ਸਾਹਿਬ ਖੰਡੂਰ ਸਾਹਿਬ। ਹਾਂਜੀ,
ਆਗੇ ਗਵਨੀ ਮੁਕਤੇ ਉਦਾਰਾ,
ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਕਥਾ ਅੱਗੇ ਸ਼ੁਰੂ ਹੋਈ ਕਿ ਸਤਿਗੁਰੂ ਜੀ ਅੱਗੇ ਕਿਵੇਂ ਕਿੱਥੇ ਕਿੱਥੇ ਗਏ ਹਨ। ਸੋ ਸਾਧ ਸੰਗਤ ਜੀ, ਇਹ ਪ੍ਰਸੰਗ ਹੁਣ ਅੱਗੇ ਚੱਲ ਪੈਣਾ ਅਤੇ ਉਹ ਪ੍ਰਸੰਗ ਦੀ ਲੜੀ ਆਪਾਂ ਅਗਲੇ ਪ੍ਰਕਰਨ ਵਿੱਚ ਹੀ ਆਨੰਦ ਮਾਣਾਂਗੇ। ਇੱਥੇ ਹੀ ਸਮਾਪਤੀ ਕਰੀਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਕਿਰਪਾ ਕਰਨ, ਸਾਡੇ ਮਨਾਂ ਵਿੱਚ ਵੀ ਪ੍ਰੇਮ ਭਗਤੀ ਦੀ ਕਣੀ ਪਾ ਦੇਣ, ਸਾਡਾ ਐਸੇ ਵਾਰੀ ਆਉਣਾ ਸੰਸਾਰ ਤੋਂ ਸਫਲਾ ਹੋ ਜੇ। ਆਹ ਜਿਹੜਾ ਜਨਮ ਮਰਨ ਦਾ ਚੱਕਰ ਪਿਆ ਹੋਇਆ ਹੈ ਅਤੇ ਹਰ ਵੇਲੇ ਡਰ ਡਰ ਕੇ ਮਰ ਮਰ ਕੇ ਜੀ ਰਹੇ ਹਾਂ, ਕਦੀ ਸੁਖੀ ਕਦੀ ਦੁਖੀ, ਕਦੇ ਹਰਖ ਕਦੇ ਸੋਗ, ਇਹ ਕੁਛ ਜ਼ਿੰਦਗੀ ਥੋੜ੍ਹਾ ਹੈ, ਕਦੇ ਹਰਖ ਕਦੇ ਸੋਗ। ਅਤੇ ਇਹਦੇ ਵਿੱਚ ਨਿਕਲ ਕੇ ਉੱਥੇ ਚੱਲੀਏ ਜਿੱਥੇ ਕੋਈ ਉਹ ਹੋਵੇ, ਅਸੀਂ ਨਾ ਹੋਈਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਤਨੇ ਬਚਨ ਪ੍ਰਵਾਨ ਕਰਨੇ